चौपाई प्रेम हुए शोभते दोए जिसते महामहात्म होए।
हजूर कह लगे भाई तुसे पुछया कीर्तन दा बाप कौन ते कथा दा पति कौन। ओ कह प्यार जे अंदर प्रेम कहते कथा कीर्तन दोनों लोक परलोक दे रंग ला देखा नू। जे प्रेम नकी कह ते प्यारो केवल फोका ज्ञान कुछ नहीं सवार। जे प्यार इन्हां दोनां दे मगर ते ए गुरु के प्यारो बंदे नू फर्शां तो चुके अरशां ते पुचा दिंदे खन। मिट्टी दे कणके नू सूरज तो वध रोशन बना दिंदे खन। गुरु के प्यारो कर्मां दे मारे कोई रो आत्मा जेडे के कई जन्मां तो तुरी आ रहे ਉਹਨੂੰ ਲਿਸ਼ਕਾ ਕੇ ਸਾਈਂ ਦੇ ਘਰ ਪਹੁੰਚਾ ਦਿੰਦੇ ਕਨ। ਹਜ਼ੂਰ ਕਹਿੰਦੇ ਇਸ ਕਰਕੇ ਭਾਈ ਕਥਾ ਕਰਨੀ ਜਾਂ ਸੁਣ ਵਾਲਿਓ, ਕੀਰਤਨ ਕਰਨਾ ਜਾਂ ਸੁਣ ਵਾਲਿਓ, ਪਾਠ ਕਰਨਾ ਜਾਂ ਸੁਣਨਾ, ਇਹਦੇ ਮਗਰ ਪਿਆਰ ਜ਼ਰੂਰ ਚਾਹੀਦਾ ਹੈ। ਸ਼ਰਧਾ ਤੇ ਮੁਹੱਬਤ ਤੋਂ ਹੋਏ ਖਾਲੀ ਫਾਇਰ ਨਾ ਖੋਣ, ਫਿਰ ਇਹ ਚੀਜ਼ਾਂ ਲਾਭਦਾਇਕ ਹਨ। ਗੁਰੂ ਰਾਮਦਾਸ ਸਾਹਿਬ ਦਾ ਇੱਕ ਬੱਚਾ ਨੇ ਸਾਹਿਬ ਕਹਿੰਦੇ ਬਿਲਾਵਲ ਤਬ ਕੀ ਕੇਜੀਐ ਜਬ ਮੁਖੂ ਐ ਨਾਮ ਰਾਗ ਨਾਦ ਸਭ ਸੱਚ ਕੈ ਲਾਗੈ ਸਹਿਜ ਧਿਆਨ ਰਾਗ ਨਾਦ ਛੋੜ ਹਰ ਸੇਵੀਏ ਤਾਂ ਦਰ ਕੈ ਪਾਈਐ ਮਾਨ। ਹਜ਼ੂਰ ਕਹਿੰਦੇ ਪਿਆਰਿਓ ਬਿਲਾਵਲ ਦਰਸ ਹੁੰਦਾ ਖੁਸ਼ੀ। ਜ਼ਿੰਦਗੀ ਅੰਦਰ ਖੁਸ਼ੀਆਂ ਆਉਣਗੀਆਂ ਜੇਕਰ ਜ਼ੁਬਾਨ ਤੇ ਨਾਮ ਖੋਏ। ਕਹਿਣ ਲੱਗੇ ਰਾਗ ਨਾਦ ਸਭ ਸੱਚ ਕੈ ਜਦੋਂ ਕੀਰਤਨ ਖੋਵੇ ਨਾਦ ਤੇ ਆਵਾਜ਼ ਸੁਣੋ ਪਿਆਰਿਓ ਇਹਦੇ ਨਾਲ ਤੁਹਾਡਾ ਧਿਆਨ ਲੱਗਣਾ ਚਾਹੀਦਾ ਮਹਾਰਾਜ ਦੇ ਚਰਨਾਂ ਚ ਸਹਿਜ ਆਵੇ। ਤੇ ਜੇਕਰ ਗੁਰੂ ਕੇ ਪਿਆਰੋ ਗਲਾ ਬਚਨ ਜੇ ਕਹਿੰਦੇ ਜੇ ਅੰਦਰ ਪਿਆਰ ਨਹੀਂ ਧਿਆਨ ਨਹੀਂ ਤੁਸੀਂ ਲਾਉਂਦੇ ਸਿਮਰਨ ਵਿੱਚ ਨਹੀਂ ਬੈਠਦੇ, ਮੈਂ ਇੱਕ ਬੇਨਤੀ ਕਰਾਂ ਸਿਮਰਨ ਤੋਂ ਬਗੈਰ ਪਾਠ ਕਰੀ ਚੱਲੀਏ ਪਿਆਰਿਓ। ਹਾਂ ਜੇ ਅਸੀਂ ਧਿਆਨ ਵਿੱਚ ਨਹੀਂ ਬੈਠਦੇ ਜੁੜ ਕੇ ਸੁਰਤੀ ਨਹੀਂ ਜੇ ਬਦਲਣੀ, ਸੁਰਤੀ ਉਹੀ ਰਹੇਗੀ ਦੁਨਿਆਵੀ। ਜਦੋਂ ਸਿਮਰਨ ਚ ਬੈਠਦੇ ਹਾਂ ਤੇ ਤੁਰ ਅੰਦਰ ਡੂੰਘੇ ਚਲੇ ਜਾਂਦੇ ਹਾਂ ਫਿਰ ਸੁਰਤੀ ਬਦਲਦੀ ਸਭ ਕੁਛ ਬਦਲ ਜਾਂਦਾ ਹੈ। ਸਾਹਿਬ ਕਹਿੰਦੇ ਜੇ ਕਿਸੇ ਕੋਲ ਰਾਗ ਨਾ ਦੇ ਅੰਦਰ ਪਿਆਰ ਨਹੀਂ ਉਹ ਗੁਰਬਾਣੀ ਤੇ ਸਿਮਰਨ ਦੁਆਰਾ ਅੰਦਰ ਜੁੜਦਾ ਨਹੀਂ ਤੇ ਕਹਿੰਦੇ ਦਰਗਾਹ ਚ ਮਾਨ ਨਹੀਂ ਜੇ ਮਿਲਣਾ। ਇਹਨੂੰ ਛੱਡ ਕੇ ਖਰ ਸੇਵੀਏ ਮਤਲਬ ਛੱਡਣ ਤੋਂ ਇਸ ਤੋਂ ਉੱਪਰ ਜਿਹੜੀ ਵਸਤੂ ਵੰਡੀ ਜਾ ਰਹੀ ਹੈ ਉਹਨੂੰ ਖੱਚ ਪਾਓ ਤੇ ਤਾਂ ਦਰਗਾਹ ਚ ਮਾਣ ਮਿਲਦਾ। ਇਹਨਾਂ ਤਿੰਨਾਂ ਗੁਰੂ ਕੇ ਲਾਲਾਂ ਨੇ ਬਚਨ ਸੁਣੇ ਖਨ, ਇਹਨਾਂ ਦੀ ਬਦੌਲਤ ਆਪਾਂ ਜਦੋਂ ਸੁਣਨੇ ਖਨ।
ਸੁਣ ਸਤ ਗੁਰ ਕੋ ਦ੍ਵੈ ਉਪਦੇਸ਼ ਕੀਰਤਨ ਲਾਗੇ ਕਰਨ ਹਮੇਸ਼।
ਉਸੇ ਦਿਨ ਤੋਂ ਗੁਰੂ ਕੇ ਪਿਆਰਿਓ ਇਹਨਾਂ ਕੋਲ ਰਾਗ ਸੀ, ਅੱਗੇ ਰਾਗਾਂ ਦੀ ਪ੍ਰਦਰਸ਼ਨੀ ਕਰਦੇ ਨੇ ਖੁਰ ਨਹੀਂ, ਹੁਣ ਉਹਨਾਂ ਰਾਗਾਂ ਵਿੱਚ ਗੁਰੂ ਕੇ ਸ਼ਬਦ ਨੂੰ ਪਾ ਕੇ ਆਪਣੇ ਆਪੇ ਨੂੰ ਸੁਣਾਉਂਦੇ ਖਨ। ਗੁਰੂ ਨਾਨਕ ਸਾਹਿਬ ਨੂੰ ਖਾਜਰ ਨਾਜ਼ਰ ਜਾਣ ਸ਼ਬਦ ਸੁਣਾਉਂਦੇ ਖਨ।
ਮਹਾ ਪ੍ਰੇਮ ਤੇ ਸ਼ਬਦ ਸੁਗਾਵੇ ਨਹੀਂ ਕਾਮਨਾ ਕੋਈ ਉਠਾਵੇ।
ਲੱਗੇ ਇਹਨਾਂ ਦੇ ਅੰਦਰ ਪਿਆਰ ਨਹੀਂ ਮਹਾ ਪ੍ਰੇਮ ਅੰਤਾਂ ਦਾ ਪਿਆਰ ਪੈਦਾ ਕਰਕੇ ਇਹਨਾਂ ਨੇ ਨਾ ਕੀਰਤਨ ਕਰਨਾ ਸ਼ੁਰੂ ਕੀਤਾ। ਹੋਰ ਕੋਈ ਅੰਦਰ ਇੱਛਾ ਨਹੀਂ ਰੱਖਦੇ ਜਦੋਂ ਕੀਰਤਨ ਕਰਦੇ ਹਨ ਤੇ ਕੀਰਤਨ ਕੇਵਲ ਤੇ ਕੇਵਲ ਰੱਬ ਦੀ ਖੁਸ਼ੀ ਲਈ ਗੁਰੂ ਨਾਨਕ ਸਾਹਿਬ ਦੀਆਂ ਮਿਹਰਾਂ ਲਈ ਆਪਣੇ ਅੰਦਰ ਨੂੰ ਸ਼ਾਂਤ ਕਰਨ ਲਈ। ਪਿਆਰਿਓ ਕਿਸੇ ਵਿਰਲੇ ਦੇ ਭਾਗਾਂ ਵਿੱਚ ਇਹ ਚੀਜ਼ ਆਉਂਦੀ ਜਿਹਨੂੰ ਉਹ ਆਪ ਤਰੁੱਠ ਕੇ ਦੇਣ, ਨਹੀਂ ਤਾਂ ਪਿਆਰਿਓ ਇਹ ਚੀਜ਼ਾਂ ਬਾਹਰ ਮੁਖੀ ਕੇਵਲ ਕਿਰਿਆ ਬਣ ਕੇ ਰਹਿ ਜਾਂਦੀਆਂ ਨੇ। ਮਹਾਂ ਪ੍ਰੇਮ ਸੀ ਅੰਦਰ, ਉਸ ਪ੍ਰੇਮ ਨਾਲ ਭਿੱਜ ਕੇ ਇਹ ਦੋਨੋਂ ਕੀਰਤਨ ਕਰਦੇ ਹਨ। ਹੁਣ ਇਹਨਾਂ ਦਾ ਨਿਸ਼ਾਨਾ ਕਹਿ ਭਈ ਉਹ ਸਾਈਂ ਨੂੰ ਰਿਜਾਣਾ, ਆਪਣੀ ਜ਼ਿੰਦਗੀ ਨੂੰ ਚਾਰ ਚੰਨ ਲਾਉਣੇ ਭਾਗ ਲਾਉਣੇ।
ਪਰਾ ਲਬਦ ਕਰ ਜੋ ਕਿਛ ਪਾਏ ਕਿਰਿਆ ਦੇ ਕੀ ਸੋ ਨਿਰਭਾਏ।
ਕਹਿਣ ਲੱਗੇ ਇਹ ਗੁਰੂ ਕੇ ਪਿਆਰੇ ਹੁਣ ਇੱਛਾ ਨਹੀਂ ਕਰਦੇ ਮਾਇਆ ਦੀ ਵੀ ਕਿੰਨੇ ਲੋਕ ਸਾਨੂੰ ਚੰਗਾ ਕਹਿਣ ਮਾਇਆ ਵੱਧ ਦੇਣ, ਬਿਲਕੁਲ ਕਾਮਨਾ ਖਟਾ ਦਿੱਤੀ, ਕਾਮਨਾ ਇੱਕੋ ਰੱਖੀ ਸਾਈਂ ਪਰਮੇਸ਼ਰ ਦੀ। ਗੁਰੂ ਕੇ ਪਿਆਰਿਓ ਤਾਂਘ ਤੇ ਜਿਹੜੇ ਇੱਛਾ ਵਿੱਚ ਫਰਕ ਇਹ ਹੁੰਦਾ, ਖਾਸ਼ਾਂ ਚ ਖਾਸ਼ ਹੁੰਦੀ ਦੁਨਿਆਵੀ, ਤੰਗ ਹੁੰਦੀ ਰੱਬ ਲਈ, ਉਹ ਤੰਗ ਬਣ ਗਈ ਇਹਨਾਂ ਦੇ ਅੰਦਰ। ਜੋ ਕੁਛ ਸਹਿਜ ਸੁਭਾਈ ਮਾਇਆ ਆਉਂਦੀ ਹੈ ਉਹ ਆਪਣੇ ਪਰਿਵਾਰ ਨੂੰ ਪਾਲਦੇ ਹਨ, ਉਹਦੇ ਨਾਲ ਆਪਣੇ ਬੱਚੇ ਪਾਲ ਰਹੇ ਨੇ। ਵੀ ਨਿਰੰਕਾਰ ਤੂੰ ਲਿਖਿਆ ਜੋ ਇਵੇਂ ਗੱਲ ਆਵਾਂਗੇ, ਪਰ ਆਪਣੇ ਵੱਲੋਂ ਕੋਈ ਕਾਮਨਾ ਨਹੀਂ ਕਰਦੇ, ਫੁਰਨਾ ਨਹੀਂ ਪੈਦਾ ਕਰਦੇ ਗੁਰੂ ਕੇ ਪਿਆਰਿਓ, ਭਈ ਕੁਛ ਮਿਲੇ। ਇਹ ਗੱਲ ਹੈ ਥੋੜੀ ਜੀ ਔਖੀ, ਪਰ ਜੇ ਸਤਿਗੁਰੂ ਜੀ ਮਿਹਰ ਕਰਕੇ ਮਨਾ ਲੈਣ, ਦਾਤ ਬਹੁਤ ਵੱਡੀ ਮਿਲਦੀ। ਮਹਾਰਾਜ ਕਹਿੰਦੇ ਕਾਮਨਾ ਛੱਡ ਕੇ ਖਾਸ਼ਾਂ ਨੂੰ ਫਿਰ ਬੰਦਗੀ ਕਰੋ, ਖਾਸ਼ਾਂ ਛੱਡ ਕੇ ਪਾਠ ਕਰੋ, ਕੀਰਤਨ ਤੇ ਕਥਾ ਵਿੱਚ ਹਾਜ਼ਰੀ ਭਰੋ। ਮਨ ਕਹਿੰਦਾ ਮੇਰੀਆਂ ਇੱਛਾ ਪੂਰੀਆਂ ਹੋਣ, ਮੈਂ ਤੇ ਤਾਂ ਹੁੰਦਾ। ਸਾਹਿਬ ਕਹਿੰਦੇ ਤੂੰ ਜਰਾ ਛੱਡ ਕੇ ਬਚਨ ਮੰਨ ਕੇ ਤੇ ਵੇਖ ਸਾਡਾ, ਤੇਰਾ ਭਲਾ ਤੂੰ ਮੰਗਣ ਜੋ ਆਇਆ ਹੈ ਨਾ, ਉਹ ਤੇਰੀ ਮੰਗ ਬੜੀ ਛੋਟੀ ਏ। ਅਸੀਂ ਚਾਹੁੰਦੇ ਹਾਂ ਤੂੰ ਥੋੜਾ ਸਮਾਂ ਸਾਡੇ ਕੋਲ ਬਹਿਣਾ ਹੈ, ਘੰਟਾ ਦੋ ਇੱਛ ਕੀਰਤਨ ਕਥਾ ਚ, ਤੂੰ ਸਵੇਰੇ ਸ਼ਾਮ ਨਿਤਨੇਮ ਕਰਨਾ ਏ, ਘੰਟਾ ਡੇਢ ਕਰ ਲਏਗਾ, ਇਹਨੇ ਨਾਲ ਬਣਨਾ ਕੁਛ ਨਹੀਂ। ਤੇ ਮਹਾਰਾਜ ਸਾਨੂੰ ਜੁਗਤੀਆਂ ਦੱਸ ਦੇ, ਕਹਿੰਦੇ ਦੇਖ ਇੰਨੀ ਕੁ ਮਿਹਨਤ ਨਾਲ ਬਣਨਾ ਕੁਛ ਨਹੀਂ ਤੇਰਾ, ਤੇ ਬਣਾਉਣ ਲਈ ਨਾ ਫੇਰ ਤੈਨੂੰ ਇੱਕ ਢੰਗ ਦੱਸਦੇ ਆ ਜੁਗਤੀ, ਤੂੰ ਕਾਮਨਾ ਛੱਡ ਦੇ ਅੰਦਰੋਂ, ਖਾਸ਼ ਨਾ ਕਰ, ਕੇਵਲ ਤੇ ਕੇਵਲ ਸਾਡੇ ਨਾਲ ਪਿਆਰ ਕਰ। ਕਹਿੰਦੇ ਦੇ ਬਦਲੇ ਤੂੰ ਕੌਡੀਆਂ ਮੰਗੇਗਾ, ਅਸੀਂ ਤੈਨੂੰ ਖੀਰੇ ਦੇ ਕੇ ਤੋਰਾਂਗੇ। ਤੂੰ ਜ਼ਿੰਦਗੀ ਦੀ ਇੱਕ ਮੰਗ ਪੂਰੀ ਕਰਾਉਣ ਲਈ ਆਇਆ ਹੈ, ਤੇਰੀ ਲੋਕ ਪਰਲੋਕ ਦੀਆਂ ਪੂਰੀਆਂ ਕਰਾਂਗੇ, ਪਰ ਕੇਵਲ ਇੱਕ ਬਚਨ ਮੰਨ ਕੇ ਤਾਂ ਜਰਾ ਵੇਖ ਸਾਡਾ, ਜੇ ਤੂੰ ਬਚਨ ਮੰਨੇਗਾ ਤੇ ਭਾਗ ਜ਼ਰੂਰ ਲੱਗਣਗੇ। ਸਤਸੰਗਿਓ ਤੁਸੀਂ ਕਈ ਵਾਰ ਸੁਣਿਆ ਹੈ ਨਾ, ਹਜ਼ੂਰ ਨਹੀਂ ਕਿਹਾ ਸੀ ਭਾਈ ਗੋਪਾਲ ਇਹਨੂੰ ਜਪ ਜੀ ਦਾ ਪਾਠ ਕਰ, ਪਾਠ ਵਿੱਚ ਧਿਆਨ ਕਰ, ਕੋਈ ਫੁਰਨਾ ਨਾ ਕਰੇ ਅੰਦਰ ਕਿਸੇ ਪ੍ਰਕਾਰ ਦਾ। ਸਤ ਬਚਨ ਮਹਾਰਾਜ ਦੀ ਮਿਹਰ ਨਾਲ ਪਾਠ ਸੰਪੂਰਨ ਹੋ ਗਿਆ। ਸਲੋਕ ਤੇ ਜਾ ਕੇ ਮਨ ਚੰਦਰੇ ਨੇ ਇਹ ਖਾਸ਼ ਪੈਦਾ ਕਰ ਲਈ, ਭਈ ਮਹਾਰਾਜ ਕੋਲ ਪੰਜ ਕੀਮਤੀ ਘੋੜੇ ਨੇ, ਇਹ ਘੋੜਾ ਮੈਨੂੰ ਮਿਲ ਜਾਵੇ, ਮੈਂ ਬਹੁਤ ਮੰਨਿਆ ਜਾਵਾਂਗਾ ਵੀ ਸਭ ਤੋਂ ਕੀਮਤੀ ਘੋੜਾ ਭਾਈ ਗੋਪਾਲੇ ਕੋਲ। ਜਿੰਨੀ ਕੁ ਸਾਡੀ ਸੋਚ ਓਨਾ ਹੀ ਕੁਛ ਮੰਗਾਂਗੇ ਨਾ, ਸਾਨੂੰ ਲੱਗਦਾ ਤੇ ਕਹਿ ਬਹੁਤ ਸਿਆਣੇ ਆ, ਬਹੁਤ ਕੁਝ ਮੰਗ ਲਾਂਗੇ, ਬਸ ਰੱਬਾ ਆਹ ਕੁਝ ਦੇ ਦੇ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਇਹ ਕਮਲੀ ਗੱਲ, ਹੋਰ ਕੁਝ ਕਿਉਂ ਨਹੀਂ ਚਾਹੀਦਾ, ਜਿੰਨਾ ਚਿਰ ਸਵਾਸ ਨੇ ਮੰਗਾਂ ਨਹੀਂ ਮੁੱਕਣੀਆਂ, ਇਸ ਮਨ ਇਹ ਮੁੱਕਣ ਨਹੀਂ ਦੇਣੀਆਂ। ਸਾਹਿਬ ਕਹਿੰਦੇ ਤੈਨੂੰ ਨਹੀਂ ਪਤਾ, ਤੂੰ ਸਾਡੀ ਗੱਲ ਵੱਲ ਧਿਆਨ ਕਰ। ਭਾਈ ਗੋਪਾਲੇ ਅੰਦਰ ਫੁਰਨਾ ਘੋੜੇ ਦਾ ਬਣਿਆ, ਭੋਗ ਪਿਆ, ਹਜ਼ੂਰ ਦੀ ਜ਼ੁਬਾਨ ਤੋਂ ਇੱਕ ਬਚਨ ਨਿਕਲਿਆ ਸੀ, ਗੋਪਾਲਿਆ ਦੁਨੀਆਂ ਆਖੇ ਨਹੀਂ ਲੱਗਦੀ, ਇਹ ਡੋਲ ਜਾਂਦੀ ਏ, ਇਹ ਡੋਲ ਜਾ ਕੇ ਹੋਰ ਪਾਸੇ ਤੁਰ ਪੈਂਦੀ ਦੁਨੀਆਂ ਦੇ ਮਗਰ। ਕਹਿਣ ਲੱਗੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ, ਗੋਪਾਲਿਆ ਜੇ ਤੇਰਾ ਮਨ ਫੁਰਨਾ ਖਾਸ਼ ਨਾ ਕਰਤੀ ਘੋੜੇ ਦੀ, ਘੋੜਾ ਤਿਉਂ ਤੈਨੂੰ ਦੇ ਦਿੱਤਾ ਏ, ਖਾਸ਼ ਨੇ ਇੱਕ ਘੋੜਾ ਦਿਵਾਇਆ, ਜੇ ਤੂੰ ਨਾ ਖਾਸ਼ ਕਰ ਦੋ, ਧਿਆਨ ਕੇਵਲ ਪਾਠ ਵਿੱਚ ਲਾਨੋ, ਨਿਸ਼ਕਾਮ ਖੋ ਕੇ ਕੰਮ ਕਰ ਦੋ, ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਦਾ ਤਖਤ ਤੇਰੇ ਖਵਾਲੇ ਕਰਨਾ ਸੀ। ਕਿੱਛੇ ਉਹ ਗੁਰੂ ਕੇ ਪਿਆਰੇ ਉਹ ਤਖਤਾਂ ਦੇ ਮਾਲਕ ਬਣਾਉਣਾ, ਤੇ ਕਿੱਛੇ ਘੋੜੇ ਤੇ ਬੈਠਣਾ ਸੀ, ਕੀ ਮੰਗ ਲਵਾਂਗੇ। ਸਾਡੀਆਂ ਸੋਚਾਂ ਨਹੀਂ ਪਹੁੰਚਣਗੀਆਂ ਉੱਥੋਂ ਤੱਕ ਜਿੱਥੇ ਸਤਿਗੁਰੂ ਜੀ ਸਾਨੂੰ ਲੈ ਕੇ ਜਾਣਾ ਚਾਹੁੰਦੇ। ਇਹ ਕਮਲਾ ਮਾਂ ਨੇ ਜਿਹੜਾ ਕਹਿੰਦਾ ਖੁਰੇ ਮਹਾਰਾਜ ਮੇਰੀ ਕਿਉਂ ਨਹੀਂ ਅਰਦਾਸ ਸੁਣਦਾ, ਦੂਸਰਿਆਂ ਦੀ ਸੁਣਦਾ ਏ, ਪਿਆਰਿਓ ਡੋਲਿਆ ਨਾ ਕਰੋ, ਕੇਵਲ ਪਿਆਰ ਕਰਨਾ ਸਿੱਖੀਏ, ਸਿੱਖੀ ਕਮਾਣੀ ਸਿੱਖੀਏ। ਜੋ ਮਹਾਰਾਜ ਕਹਿੰਦੇ ਹਨ ਉਹ ਜਿੱਥੇ ਅੱਜ ਰੱਖ ਰਹੇ ਭਾਵੇਂ ਚੰਗਾ ਨਹੀਂ ਲੱਗ ਰਿਹਾ, ਪਰ ਉਹ ਸਾਨੂੰ ਕਿਸੇ ਵੱਡੇ ਸੁੱਖ ਵੱਲ ਲੈ ਕੇ ਜਾ ਰਿਹਾ ਹੈ। ਖੁਰੇ ਨੇ ਕਿੰਨੀਆਂ ਕੁ ਮੁਸੀਬਤਾਂ ਨੂੰ ਉਹ ਸਾਡੀਆਂ ਕੱਟ ਕੇ ਉੱਥੇ ਪਹੁੰਚਾਉਣਾ ਹੈ ਵੀ ਜੋ ਕੁਛ ਆਵੇ ਸੁੱਖ ਤੇ ਆਨੰਦ ਆਵੇ। ਗੁਰੂ ਕੇ ਪਿਆਰਿਓ ਭਾਈ ਕੇਦਾਰਾ ਜੀ, ਭਾਈ ਝਾਂਜੂ, ਮੁਕਾਨ ਜੀ, ਇਹ ਜੋ ਆਏ ਨੇ ਇਹਨਾਂ ਨੇ ਕਾਮਨਾ ਛੱਡ ਦਿੱਤੀ ਹੈ, ਕਾਮਨਾ ਛੱਡ ਕੇ ਜੋ ਗੁਰੂ ਨੇ ਕਿਹਾ ਹੈ ਉਹ ਕਰਨਾ ਸ਼ੁਰੂ ਕੀਤਾ ਹੈ। ਸਾਥੋਂ ਭੁੱਲ ਕਿੱਥੇ ਹੋ ਜਾਂਦੀ ਹੈ, ਕਰਨਾ ਨਹੀਂ ਚਾਹੁੰਦੇ ਅਸੀਂ ਕੋਈ ਵੀ, ਆ ਅੰਦਰ ਬੈਠਾ ਦੁਸ਼ਮਣ ਮਨ ਕਰਾ ਦਿੰਦਾ ਹੈ, ਇਹੋ ਜਿਹੇ ਖਿਆਲ ਪਾਉਂਦਾ ਹੈ, ਇਹ ਸੁਣਦਾ ਹੈ, ਸਮਝਦਾ ਹੈ, ਹਾਂ ਚ ਖਾਂ ਮਿਲਾਵਾਂਗੇ ਪਰ ਤੁਰਨ ਤੋਂ ਕਹਾਂਗੇ ਜੀ ਉੱਠਿਆ ਨਹੀਂ ਜਾਂਦਾ ਮਨ ਤੇ ਲੱਗਦਾ ਹੀ ਨਹੀਂ ਛੱਡਦੇ ਇਹ ਨਹੀਂ ਗੁਰੂ ਨੇ ਕਿਹਾ ਤੁਰਨਾ ਕੇਵਲ ਤੁਰ ਕੇ ਵੇਖੀਏ ਅੱਗੋ ਉਸ ਦੀ ਰਜਾ ਉਹਨੇ ਕਿੱਥੇ ਲੈ ਕੇ ਜਾਣਾ ਕਲਗੀ ਵਾਲੇ ਕਹਿੰਦੇ ਉਹ ਡੱਲਿਆ ਵੇਖ ਪਾਣੀ ਦੀਆਂ ਨਹਿਰਾਂ ਨਦੀਆਂ ਚੱਲ ਰਹੀਆਂ ਹਜ਼ੂਰ ਰੇਤਾ ਜੇ ਪਾਣੀ ਨਹੀਂ ਜੇ ਸਾਹਿਬ ਕਹਿੰਦੇ ਡੱਲਿਆ ਵੇਖ ਉਹ ਦੇਖ ਬਾਗ ਕਿੰਨੇ ਸੋਹਣੇ ਬਾਗ ਫਰੂਟ ਫਲ ਲੱਗੇ ਖਨ ਕਿੰਨੇ ਕਿੰਨੇ ਪਿਆਰੇ ਫਲ ਮਹਾਰਾਜ ਇਹ ਅੱਕ ਦੇ ਬੂਟੇ ਜੇ ਕਲਗੀਆਂ ਵਾਲੇ ਕਹਿਣ ਲੱਗੇ ਡੱਲਿਆ ਜੋ ਸਾਨੂੰ ਦਿਸ ਰਿਹਾ ਤੈਨੂੰ ਦਿਸਦਾ ਨਹੀਂ ਘੱਟੋ ਘੱਟ ਸੱਤ ਬਚੇ ਨੀ ਕਹਿ ਲਾਏ ਜੋ ਸਤਿਗੁਰੂ ਜੀ ਨੂੰ ਦਿਸਦਾ ਹੀ ਸਾਨੂੰ ਨੀ ਦਿਸਦਾ ਪਿਆਰਿਓ ਸਾਡੀ ਨਿਗਾਹ ਵੀ ਅੱਜ ਸਾਡੇ ਸਾਹਮਣੇ ਕੀ ਮੁਸ਼ਕਲਾਂ ਸਾਨੂੰ ਕੀ ਚਾਹੀਦਾ ਮਹਾਰਾਜ ਕਹਿੰਦੇ ਜਦੋਂ ਬਚਨ ਮੰਨੋਗੇ ਸਾਨੂੰ ਤੁਹਾਡੀਆਂ ਆਉਣ ਵਾਲੀਆਂ ਪੁਸ਼ਤਾਂ ਲਈ ਤੁਹਾਡੇ ਲਈ ਸੁੱਖ ਤਿਆਰ ਕਰ ਰਹੇ ਹਾਂ ਇਸ ਕਰਕੇ ਤੁਰੇ ਆਓ ਮਹਾਰਾਜ ਤੇ ਮਗਰ ਹਜ਼ੂਰ ਆਖਦੇ ਨੇ ਨਾ ਸਾਹਿਬ ਕਹਿੰਦੇ ਗੁਰਸਿੱਖ ਮੀਤ ਚਲੋ ਗੁਰ ਚਾਲੀ ਹੁਣੇ ਇੱਕ ਬਚਨ ਸੁਣ ਰਹੇ ਸਾਂ ਤੁਹਾਡੇ ਨਾਲ ਸਾਂਝਾ ਕਰਕੇ ਅੱਗੇ ਤੁਰਾਂ ਇਹਨਾਂ ਤਿੰਨਾਂ ਨੇ ਬਚਨ ਮੰਨਿਆ ਤੇ ਮੰਗਦੇ ਕੁਝ ਨਹੀਂ ਕੇਵਲ ਬਚਨ ਕਮਾਉਂਦੇ ਖਾਨ ਮੰਗਾਂ ਜ਼ਰੂਰੀ ਨਹੀਂ ਕਣ ਮੰਗਣੀਆਂ ਬਚਨ ਮੰਨਣਾ ਜ਼ਰੂਰੀ ਹਜ਼ੂਰ ਦਾ ਬਚਨ ਸੁਣ ਰਹੇ ਸਾਂ ਭਾਈ ਕਰਮ ਖੀਣ ਤਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ ਹਜ਼ੂਰ ਕਹਿੰਦੇ ਸਨ ਉਹ ਕਿੰਨਾ ਕੁਛ ਮੰਗਦੇ ਹੋ ਜ਼ਿੰਦਗੀ ਅੰਦਰ ਆਓ ਤੁਹਾਨੂੰ ਦੱਸੀਏ ਜੇ ਮੰਗਣਾ ਹੀ ਤੇ ਇੱਕ ਚੀਜ਼ ਮੰਗ ਲਿਆ ਜੇ ਮਹਾਰਾਜ ਜੀ ਦੱਸੋ ਮਹਾਰਾਜ ਕਹਿੰਦੇ ਜਦੋਂ ਨਾ ਬਾਕੀ ਰੂਹਾਂ ਸਾਰੀਆਂ ਰੱਬ ਨਾਲ ਜੁੜਦੀਆਂ ਨੇ ਆਨੰਦ ਮਾਣਦੀਆਂ ਗੁਰਸਿੱਖਾਂ ਗੁਰਮੁਖਾਂ ਨੂੰ ਵੇਖਦੇ ਹੋ ਮੰਗਣਾ ਜੇ ਤੇ ਇੱਕ ਰਾਤ ਮੰਗ ਲਵੋ ਦਾਤਾ ਇੱਕ ਰਾਤ ਮੇਰੇ ਆਪਣੀ ਖਜੂਰੀ ਵਿੱਚ ਬਿਠਾ ਲਵੋ ਇੱਕ ਰਾਤ ਕਲਗੀਆਂ ਵਾਲੇ ਤੇਰੀ ਤੇ ਮੇਰੀ ਇਕੱਠੀ ਨਿਕਲ ਜਾਵੇ ਇੱਕ ਰਾਤ ਗੁਰੂ ਨਾਨਕ ਸਾਹਿਬ ਸਾਰੀ ਮੇਰੀ ਸੁਰਤੀ ਤੇਰੇ ਚਰਨਾਂ ਵਿੱਚ ਰਹਿ ਇਕੱਠੇ ਰਹਿ ਲਈਏ ਪਿਓ ਪੁੱਤ ਦਾਤਾ ਇੱਕ ਰਾਤ ਮਾਲਕ ਤੇ ਇਹ ਚਾਕਰ ਤੇਰਾ ਇਕੱਠੇ ਰਵੇ ਜਾਣ ਇੱਕ ਰਾਤ ਮੰਗ ਕੇ ਵੇਖੋ ਬਾਬਾ ਫਰੀਦ ਸਾਹਿਬ ਨੇ ਆਖਿਆ ਸੀ ਦਾਤਾ ਤੂੰ ਸਾਰੀਆਂ ਰਾਤਾਂ ਮੈਨੂੰ ਦਿੱਤੀਆਂ ਇੱਕ ਰਾਤ ਵਿਛੋੜਿਆ ਹੀ ਮੇਰੇ ਤੋਂ ਦੁੱਖ ਨਹੀਂ ਉਹ ਸਹਿ ਆ ਜਾਂਦਾ ਪਿਆਰਿਓ ਉਹਨਾਂ ਤੋਂ ਇੱਕ ਰਾਤ ਵੱਖ ਨਹੀਂ ਰਿਹਾ ਜਾਂਦਾ ਸਾਥੋਂ ਇੱਕ ਰਾਤ ਉਹਨਾਂ ਦੇ ਨਾਲ ਨਹੀਂ ਰਿਹਾ ਜਾਂਦਾ ਹਜ਼ੂਰ ਕਹਿ ਰਹੇ ਸਨ ਸਭ ਸੁਖਾ ਗਣ ਮਾਨ ਰਲੀਆਂ ਇੱਕ ਦੇਵੋ ਰਾਤ ਮੁਰਾਰੀ ਇੱਕ ਰਾਤ ਦੇ ਉਹ ਮੰਗੀਏ ਤੇ ਆਹ ਕੁਝ ਮੰਗੀਏ ਬਾਬਾ ਫਰੀਦ ਸਾਹਿਬ ਨੇ ਕਿਹਾ ਸੀ ਨਾ ਅੱਜ ਨ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜੋ ਡੁਖਾਗਣ ਉਹਨਾਂ ਦਾ ਬਚਨ ਸੀ ਮੈਂ ਕੇਵਲ ਅੱਜ ਦਾ ਦਿਨ ਇੱਕ ਰਾਤ ਜਾਂ ਦਿਨ ਮੇਰਾ ਲੰਘਿਆ ਤੇਰੇ ਤੋਂ ਬਗੈਰ ਕੱਲਾ ਕੱਲਾ ਅੰਗ ਦੁਖਦਾ ਏ ਤੇ ਜਿਨ੍ਹਾਂ ਦੀਆਂ ਕਈ ਰਾਤਾਂ ਤੇ ਜ਼ਿੰਦਗੀ ਲੰਘ ਗਈ ਉਹਦੀ ਯਾਦ ਤੋਂ ਬਗੈਰ ਉਹਨਾਂ ਦਾ ਕੀ ਬਣੇਗਾ ਮੰਗੋ ਤੇ ਆਖੋ ਜੇ ਇੱਕ ਦੇਵੋ ਰਾਤ ਮੁਰਾਰੀ ਇੱਕ ਦੇਵੋ ਰਾਤ ਮੁਰਾਰੀ
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 ਸਭ ਸੁਹਾਗਣ ਮਨ ਰਲੀਆਂ ਸਭ ਸੁਹਾਗਣ ਮਨ ਰਲੀਆਂ
ਸਭ ਸੁਹਾਗਣ ਮਾਣ ਰਲੀਆਂ ਸਭ ਸੁਹਾਗਣ ਮਾਣ ਰਲੀਆਂ
ਇੱਕ ਦੇਵੋ ਰਾਤ ਮੁਰਾਰੀ ਇੱਕ ਦੇਵੋ ਰਾਤ ਮੁਰਾਰੀ
ਇੱਕ ਦੇਵੋ ਰਾਤ ਮੁਰਾਰੀ ਇੱਕ ਦੇਵੋ ਰਾਤ ਮੋਰਾਰੀ।
ਦੁਨੀਆ ਵਾਲਾ ਕਹੇਗਾ ਇੱਕ ਰਾਤ ਨਾਲ ਕੀ ਹੋ ਜਾਏਗਾ, ਉਹ ਨਹੀਂ ਜਾਣਦੀ ਦੁਨੀਆ। ਜੇ ਕਿਸੇ ਨੂੰ ਗੁਰੂ ਨਾਨਕ ਸਾਹਿਬ ਦੀ ਸੰਗਤ ਇੱਕ ਛਿੰਨ ਮਿਲ ਜਾਵੇ, ਇੱਕ ਬੂੰਦ ਕੀ ਹੁੰਦੀ ਹੈ? ਹਜ਼ੂਰ ਕਹਿੰਦੇ ਇੱਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਮੂਆ। ਜਿਹਨੂੰ ਇੱਕ ਛਿੰਨ ਵੀ ਮਿਲ ਗਿਆ ਉਹਨੂੰ ਸਦਾ ਲਈ ਆਪਣੇ ਕੋਲ ਹੀ ਰੱਖਦਾ ਹੈ। ਇੱਕ ਰਾਤ ਮਿਲ ਗਈ ਬਹਾਨਾ ਏ, ਮੁੜ ਕੇ ਕਦੇ ਉਹ ਵਿਛੜਨ ਨਹੀਂ ਦਿੰਦਾ। ਤੋ ਖੈਰ ਇਹਨਾਂ ਗੁਰਸਿੱਖਾਂ ਨੇ ਮੰਨਿਆ, ਕਮਾਇਆ, ਹੁਣ ਕਾਮਨਾ ਨਹੀਂ ਕਰਦੇ। ਜੋ ਮਿਲਦਾ ਏ ਉਸ ਪਰਾ ਲਬਦ ਦੇ ਅੰਦਰ ਗੁਜ਼ਾਰਾ ਕਰਦੇ ਨੇ। ਬਾਹਰੋਂ ਗੁਜ਼ਾਰਾ, ਅੰਦਰੋਂ ਸ਼ਹਿਨਸ਼ਾਹ ਬਣਦੇ ਨੇ। ਸ਼ਹਿਨਸ਼ਾਹ ਉਹ ਨਹੀਂ ਹੁੰਦਾ ਜਿਹਦੇ ਕੋਲ ਦੁਨੀਆਂ ਦੀ ਦੌਲਤ ਬੜੀ, ਸ਼ਹਿਨਸ਼ਾਹ ਉਹ ਜਿਹੜਾ ਜਿਹਦਾ ਇਸ ਸਰੀਰ ਤੇ ਆਪਣਾ ਰਾਜ, ਜਿਹਦੇ ਅੰਦਰ ਗੁਰੂ ਨਾਨਕ ਸਾਹਿਬ ਦਾ ਸ਼ਬਦ ਏ। ਹੁਣ ਇਹ ਸਰੀਰ ਤੇ ਕਬਜ਼ਾ ਮੰਨਦਾ, ਫਿਰ ਕਬਜ਼ਾ ਨਿਰੰਕਾਰ ਦਾ। ਜਿੱਥੇ ਨਿਰੰਕਾਰ ਦਾ ਕਬਜ਼ਾ ਹੋਵੇ ਉੱਥੇ ਸੋਚੋਗੇ ਕਿਹੜੀ ਚੀਜ਼ ਦੀ ਘਾਟ ਜਾਂ ਕੋ ਕਮੀ ਰਹਿ ਜਾਂਦੀ ਖੋਏਗੇ।
ਕਰੇ ਪਾਉ ਸਿੱਖ ਸੰਗਤ ਦੇਤ, ਕਰ ਗੁਜ਼ਰਾਨ ਆਪਣੀ ਲੇਤ।
ਜੋ ਵੀ ਗੁਰੂ ਕੀਆਂ ਸੰਗਤਾਂ ਪਿਆਰ ਨਾਲ ਇਹਨਾਂ ਨੂੰ ਤਿਲ ਫੁੱਲ ਦਿੰਦੀਆਂ ਖਾਨ, ਉਹਦੇ ਵਿੱਚ ਗੁਜ਼ਾਰਾ ਕਰਕੇ ਸ਼ੁਕਰਾਨਾ ਕਰਦੇ ਨੇ। ਨਿਰੰਕਾਰ ਤੇਰਾ ਸ਼ੁਕਰ ਏ, ਮੰਗਣਾ ਨੀ ਪਿਆ, ਤੂੰ ਆਪੇ ਰਿਜਕ ਭੇਜ ਰਿਹਾ ਏ। ਬਸ ਹਰ ਚੀਜ਼ ਵਿੱਚ ਜਦੋਂ ਸ਼ੁਕਰਾਨਾ ਕਰੀਏ ਨਾ, ਉਹਨਾਂ ਹੀ ਮਹਾਰਾਜ ਖੋਰ ਦਿੰਦੇ ਖਾਨ। ਮਨ ਦੀ ਆਦਤ ਏ, ਇਹਨੇ ਗਿਲੇ ਸ਼ਿਕਵੇ ਉਲਾਮੇ ਦੇਣੇ। ਸਾਹਿਬ ਕਹਿੰਦੇ ਜਦੋਂ ਪਿਆਰ ਪੈ ਜਾਏ ਫਿਰ ਉਲਾਮਾ ਨਹੀਂ ਸ਼ੁਕਰਾਨੇ ਨਿਕਲਦੇ। ਜਿਹੜਾ ਉਲਾਮਾ ਏ ਨਾ, ਇਹ ਨੀ ਮਹਾਰਾਜ ਨੂੰ ਚੰਗਾ ਲੱਗਣਾ। ਉਲਾਮ ਨੂੰ ਮੈਂ ਕਾਹੂ ਨਾ ਦਿਓ, ਉਲਾਮੇ ਨਾ ਦਿਓ। ਜੇ ਕਰਨਾ ਏ ਤੇ ਸ਼ੁਕਰ ਕਰੋ, ਦਾਤਾ ਨੈਣ ਪ੍ਰੈਣ ਦਿੱਤੇ, ਬਾਲ ਬੱਚੇ ਦਿੱਤੇ, ਦੋ ਵਕਤ ਦੀ ਰੋਟੀ ਮਿਲ ਗਈ, ਸ਼ੁਕਰਾਨਾ ਕਰੀਏ। ਉਹਦੇ ਨਾਲ ਗੁਰੂ ਨਾਨਕ ਸਾਹਿਬ ਦੇ ਹਜ਼ੂਰੀ ਮਿਲਦੀ ਕੈ।
ਕੀਰਤਨ ਕਰਤ ਰਹੀ ਨਿਸ਼ਕਾਮ, ਗੁਰ ਸੇਵਾ ਲਈ ਪਦ ਅਭਿਰਾਮ।
ਲੱਗੇ ਨਿਸ਼ਕਾਮ ਖੋ ਕੇ ਇਹ ਕੀਰਤਨ ਕਰਦੇ ਰਹੇ ਗੁਰੂ ਕੇ ਲਾਭ, ਤੇ ਫਿਰ ਇਹਨਾਂ ਨੂੰ ਮਿਲਿਆ ਕਿ ਪਦ ਅਭਿਰਾਮ। ਪਦ ਕਹਿੰਦੇ ਪਦਵੀ, ਅਭਿਰਾਮ ਉਹ ਪਦਵੀ ਗੁਰੂ ਕੇ ਪਿਆਰਿਓ, ਜਿਹੜੀ ਪਦਵੀ ਨਿਰੰਕਾਰ ਤੇ ਕਰੋ ਬ੍ਰਹਮ ਗਿਆਨੀਆਂ ਨੂੰ ਸਾਧੂਆਂ ਨੂੰ ਮਿਲਦੀ ਹੈ। ਉਹ ਪਦਵੀ ਜਿੱਥੇ ਜਾ ਕੇ ਕੋਈ ਇੱਛਾ ਕੋ ਖਾਸ ਨਹੀਂ ਰਹਿ ਜਾਂਦੀ, ਬੰਦੇ ਦੀ ਸੁਰਤੀ ਨਿਰੰਕਾਰ ਦੀ ਸੁਰਤ ਨਾਲ ਇੱਕਮਿੱਕ ਹੋ ਜਾਂਦੀ, ਉਹ ਦਾਤਾਂ ਮਿਲਦੀਆਂ। ਵੇਖੋ ਨਾ, ਹੁਣ ਇਹ ਗੱਲ ਤੇ ਬੜੀ ਛੋਟੀ ਜਿਹੀ ਲੱਗਦੀ ਹੈ, ਪਰ ਜੇ ਕੋਈ ਕਮਾ ਕੇ ਵੇਖੇ। ਹੁਣੇ ਸੱਜਣ ਕਹਿ ਰਹੇ ਸਨ ਭਾਈ ਠੀਕ ਏ, ਗੁਰਬਾਣੀ ਗਾਈਏ, ਵਾਹਿਗੁਰੂ ਗਾਈਏ। ਜਦੋਂ ਗਾਉਣ ਦਾ ਸਾਨੂੰ ਸਾਰੇ ਸਤਿਗੁਰੂ ਜੀ ਕਿਉਂ ਹੁਕਮ ਕਰਦੇ ਨੇ, ਉਹਦੇ ਵਿੱਚ ਇਹ ਬਰਕਤਾਂ ਲੁਕੀਆਂ ਹੋਈਆਂ ਨੇ। ਪਰ ਗਾਉਣ ਤੋਂ ਅੰਦਰ ਝਿਜਕਦਾ ਏ, ਝਿਜਕਣਾ ਨਹੀਂ ਚਾਹੀਦਾ। ਮਹਾਰਾਜ ਮਿਹਰ ਕਰਨ, ਇਹ ਦਾਤਾਂ ਮਾਣੀਏ, ਇਹਨਾਂ ਨੇ ਬਚਨ ਕਮਾਏ। ਅਗਲਾ ਬਚਨ ਥੋੜਾ ਜਿਹਾ ਹੋਰ ਇਹਦੇ ਨਾਲ ਹੀ ਕੁਝ ਸੰਬੰਧਿਤ ਹੈ, ਅਗਲਾ ਪ੍ਰਸੰਗ ਗੁਰੂ ਕੇ ਪਿਆਰਿਓ, ਪਰ ਉਹਦੇ ਵਿੱਚ ਬਹੁਤ ਕੁਝ ਛਿਪਿਆ ਹੈ। ਯਤਨ ਕਰਦੇ ਨਾ 25 ਮਿੰਟਾਂ ਚ ਉਹਦੇ ਲਈ ਕੁਝ ਕਹਿ ਸਕੀਏ। ਪ੍ਰਸੰਗ ਸ਼ੁਰੂ ਕਰਨ ਤੋਂ ਪਹਿਲਾਂ ਮਿਲ ਕੇ ਆਖੋ ਜੇ ਵਾਹਿਗੁਰੂ, 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 ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਜੀਓ ਵਾਹਿਗੁਰੂ, 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 ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
ਮਿਲ ਮੇਰੇ ਪ੍ਰੀ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ,
ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ,
ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ,
ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ,
ਮਾਣ ਕਰੋ ਤਦ ਉਪਰੇ, ਮਾਣ ਕਰੋ ਤਦ ਉਪਰੇ,
ਮਾਣ ਕਰੋ ਤਦ ਉਪਰੇ, ਮਾਣ ਕਰੋ ਤਦ ਉਪਰੇ,
ਮੇਰੇ ਪ੍ਰੀਤਮ ਪਿਆਰੇ, ਮੇਰੇ ਪ੍ਰੀਤਮ ਪਿਆਰੇ,
ਮੇਰੇ ਪ੍ਰੀਤਮ ਪਿਆਰੇ, ਮੇਰੇ ਪ੍ਰੀਤਮ ਪਿਆਰੇ।
ਪਿਆਰਿਓ, ਸਿੱਖੀ ਦਾ ਰਸਤਾ ਇਸ ਤਰ੍ਹਾਂ ਦਾ, ਜਦੋਂ ਇਹ ਇਸ ਰਾਹ ਤੇ ਤੁਰੀਏ ਨਾ, ਤੇ ਮਹਾਰਾਜ ਆਪਣੇ ਆਪ ਹੀ ਗੁਰਬਾਣੀ ਦੀਆਂ ਪੰਕਤੀਆਂ ਸਾਹਮਣੇ ਲਿਆ ਕੇ ਅਰਦਾਸ ਵੀ ਕਰਵਾਉਣ ਲੱਗ ਪੈਂਦੇ। ਉਹਨਾਂ ਦੀ ਖੇਡ ਉਹ ਪ੍ਰਤੱਖ ਨੇ। ਹਾਜ਼ਰ ਨਾਜ਼ਰ ਖਾਨ, ਸੁਣੀਏ ਜਰਾ ਅਗਲੇ ਬਚਨ। ਮਹਾਰਾਜ ਜੀ ਅਗਲੀ ਹੋਰ ਸਿੱਖਿਆ ਕੀ ਦੇਖ ਕੇ ਚਰਨਾਂ ਵਿੱਚ ਜੋੜਨ ਲਈ ਮੇਰ ਕਰਦੇ ਖਨ।
ਦੋਹਰਾ ਗੰਗੂ ਨਾਉ ਸੈਗਲਾ, ਰਾਮਾ ਧਰਮਾ ਔਰ ਪੰਚਮ ਉਦਾ ਜਾਨੀਏ, ਮਿਲ ਕੇ ਹੋਈ ਇੱਕ ਠੋਰ।
ਇਹ ਪੰਜ ਗੁਰੂ ਕੇ ਲਾਲ ਇਕੱਠੇ ਹੋ ਕੇ ਆਏ ਨੇ। ਗੰਗੂ ਕੈ ਨਾਉ ਹੈ ਸਹਿਗਲੀ, ਰਾਮਾ ਧਰਮਾ ਉਹਦਾ, ਪੰਜੇ ਸਿੱਖ ਮਿਲ ਕੇ ਧੰਨ ਗੁਰੂ ਅਰਜਨ ਪਿਤਾ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਖਨ।
ਚੌਪਾਈ ਸ਼੍ਰੀ ਅਰਜਨ ਕੀ ਪਰ ਕਰ ਸ਼ਰਨੀ, ਬੰਦਨ ਕਰਕੇ ਬਿਨਤੀ ਬਰਨੀ।
ਕਹਿਣ ਲੱਗੇ ਮਹਾਰਾਜ ਜੀ ਦੇ ਸ਼ਰਨ ਵਿੱਚ ਆ ਕੇ ਬੜੀ ਨਿਮਰਤਾ ਸਹਿਤ ਬੇਨਤੀ ਕਰਦੇ ਖਨ।
ਹੋਏ ਕਰ ਸਿੱਖ ਰਹੇ ਗੁਰ ਪਾਸ, ਇੱਕ ਦਿਨ ਕਰਤ ਪਈ ਅਰਦਾਸ।
ਕਹਿਣ ਲੱਗੇ ਗਰੀਬ ਨਿਵਾਜ ਪਿਤਾ ਮਹਾਰਾਜ ਜੀ, ਇੱਕ ਦਿਨ ਅਸੀਂ ਸਾਰੇ ਇਕੱਠੇ ਖੋ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜੇ ਸਾਂ ਤੇ ਕੁਛ ਖੋਇਆ ਜੀ।
ਬੇਦ ਕਤੇ ਮੁਨੀ ਅਵਤਾਰ, ਪੰਡਤ ਗਿਆਨੀ ਪਏ ਹਜ਼ਾਰ।
ਜਦੋਂ ਨਾ ਪਿਆਰੇ ਸਾਡੀ ਪਰੰਪਰਾ ਸੀਗੀ, ਹੌਲੀ ਹੌਲੀ ਅਸੀਂ ਇਹ ਗਵਾ ਰਹੇ ਹਾਂ। ਇੱਕ ਤਾਂ ਜਿੱਥੇ ਆਪ ਭਜਨ ਸਿਮਰਨ ਕਰਨਾ ਜ਼ਰੂਰੀ, ਉੱਥੇ ਗੁਰਸਿੱਖ ਰਲ ਕੇ ਨਾ ਗੁਰਬਾਣੀ ਦੀਆਂ ਵਿਚਾਰਾਂ ਕਰਿਆ ਕਰਦੇ ਸਨ ਵੀ ਮਹਾਰਾਜ ਜੀ ਕੀ ਕਹਿੰਦੇ ਖਾਨ, ਇਸ ਲਈ ਵੀ ਆਪਾਂ ਹੋਰ ਕਿਵੇਂ ਮਹਾਰਾਜ ਦੇ ਨੇੜੇ ਖੋ ਸਕੀਏ। ਉਹਨੂੰ ਵਿਚਾਰ ਕਹੀਦਾ ਏ ਜਿਹੜੀ ਆਪਣੀ ਸੁਰਤੀ ਨੂੰ ਰੱਬ ਦੇ ਨੇੜੇ ਕਰਨ ਲਈ ਗੱਲਾਂ ਕਰਦੇ ਹਾਂ। ਉਹਨੂੰ ਵਿਚਾਰ ਨਹੀਂ ਕਹੀਦਾ ਜਿਹੜੇ ਕਿਸੇ ਦੂਸਰੇ ਬਾਰੇ ਕੁਛ ਕਹਿਣਾ ਖੋਵੇ। ਮਹਾਰਾਜ ਕਹਿੰਦੇ ਉਦਮ ਕਰਤ ਆਨੰਦ ਪਿਆ, ਸਿਮਰਤ ਸੁਖ ਸਾਰ, ਅੱਗੇ ਕੀ ਏ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਵਿਚਾਰ ਤਾਂ ਮਤਲਬ ਜਪਣਾ ਤੇ ਹੋਰ ਕਿਵੇਂ ਡੂੰਘੇ ਜਾਣਾ। ਇੱਕ ਦਿਨ ਚੱਲੀ ਵਿਚਾਰ, ਕਹਿਣ ਲੱਗੇ ਆਪਸ ਵਿੱਚ ਆ ਕੇ ਕਹਿੰਦੇ ਮਹਾਰਾਜ ਜੀ, ਵਿਚਾਰ ਸੀ ਵੀ ਜਿਹਨੂੰ ਵੀ ਸੁਣਦੇ ਆ ਵੇਦ ਕਿਤਾਬਾਂ ਨੂੰ ਵੀ, ਉਹ ਕਹਿੰਦੇ ਵੀ ਰੱਬ ਬੇਅੰਤ ਕਹਿ, ਉਹਦਾ ਕੋਈ ਅੰਤ ਨਹੀਂ ਪਾ ਸਕਦਾ।
ਸਭ ਇਨ ਪਾਕਿਓ ਬ੍ਰਹਮ ਅਨੰਤ, ਖੋਜ ਰਹੀ ਨੈ ਪਾਇਓ ਅੰਤ।
ਸਾਰੇ ਇਹ ਕਹਿੰਦੇ ਵੀ ਰੱਬ ਬੜਾ ਬੇਅੰਤ, ਉਹਦਾ ਅੰਤ ਪਾਉਣ ਵਾਸਤੇ ਬੜੀ ਖੋਜ ਕੀਤੀ, ਅੱਜ ਤੱਕ ਕੋਈ ਉਹਦਾ ਅੰਤ ਪਾ ਨਹੀਂ ਸਕਿਆ।
ਬ੍ਰਹਮ ਜੋ ਕਹੇ ਸਚਦਾਨੰਦ, ਸ਼੍ਰੀ ਨਾਨਕ ਸੋ ਰੂਪ ਮੁਕੰਦ।
ਕਹਿਣ ਲੱਗੇ ਵੀ ਜਿਹਨੂੰ ਅਕਾਲ ਪੁਰਖ ਵਾਖੇ ਗੁਰੂ ਆਖੀ ਦਾ ਸਦਾ ਸੱਚ ਦਾ ਆਨੰਦ, ਉਹ ਗੁਰੂ ਨਾਨਕ ਸਾਹਿਬ ਆਪ ਇਸ ਜਗਤ ਤੇ ਉਹ ਰੂਪ ਧਾਰਨ ਕਰਕੇ ਆਏ ਕਨ।
ਬ੍ਰਹਮ ਅਵਤਾਰ ਕਰੇ ਬਖਿਆਤ, ਜਾਣੇ ਪਰੇ ਸਬਨ ਸਖਿਆਤ।
ਲੱਗੇ ਵੀ ਅਸੀਂ ਸੋਚਦੇ ਹਾਂ ਵੀ ਗੁਰੂ ਨਾਨਕ ਸਾਹਿਬ ਨੇ ਜਾਂ ਬ੍ਰਹਮਾ ਨੇ, ਇਹਨਾਂ ਵੱਡੇ ਵੱਡੇ ਜਿਹੜੇ ਦੇਵਤੇ, ਇਹਨਾਂ ਨੇ ਤਾਂ ਜਰੂਰ ਜਾਣ ਲਿਆ ਹੋਏਗਾ ਵੀ ਰੱਬ ਕਿੱਡਾ ਕੁ ਵੱਡਾ ਏ। ਉਹਦਾ ਕੀ ਦਾਇਰਾ ਏ, ਉਹਦਾ ਅੰਤ ਪਾਇਆ ਹੀ ਹੋਏਗਾ ਨਾ।
ਸੋ ਤੋ ਅੰਤ ਜਾਣਤੇ ਹੋਏ, ਆਪਣੋ ਅੰਤ ਲਖੇ ਸਭ ਕੋਏ।
ਭਾਈ ਉਹਨਾਂ ਨੂੰ ਤੇ ਜਰੂਰ ਪਤਾ ਹੋਣਾ ਭਾਈ ਪਰਮਾਤਮਾ ਦਾ ਅੰਤ ਕੀ ਹੈ, ਉਹਨਾਂ ਨੂੰ ਆਪਣੇ ਅੰਤ ਦਾ ਵੀ ਪਤਾ, ਰੱਬ ਦਾ ਵੀ ਪਤਾ ਹੋਏਗਾ।
ਸ਼੍ਰੀ ਅਰਜਨ ਸੁਨ ਸੰਸੈ ਐਸੇ, ਉੱਤਰ ਦਿਓ ਤਿਨੋ ਕੋ ਤੈਸੇ।
ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਸੁਣਿਆ ਸੰਸਾ, ਕਹਿਣ ਲੱਗੇ ਭਲਾ ਇਹੋ ਜਿਹਾ ਸਵਾਲ ਉੱਠਿਆ, ਸੁਣੋ ਭਾਈ ਇਹਦਾ ਜਵਾਬ।
ਆਦ ਅੰਤ ਬ੍ਰਹਮ ਕੀ ਜੋ ਹੋਏ, ਸ਼੍ਰੀ ਨਾਨਕ ਜੀ ਉਚਰਤ ਸੋਏ।
ਚੇਤਾ ਰੱਖਣਾ ਪਿਆਰਿਓ, ਕਈ ਵਾਰ ਅਸੀਂ ਭੁਲੇਖਾ ਖਾਨਿਆ, ਇੱਕ ਕਹਿ ਬ੍ਰਹਮਾ, ਜਿਹੜੇ ਤਿੰਨ ਦੇਵਤੇ ਖੋਏ ਨੇ, ਬ੍ਰਹਮਾ ਕਹਿ ਵਿਸ਼ਨੂੰ ਤੇ ਮਖੇਸ਼, ਪਰ ਇੱਕ ਬ੍ਰਹਮ ਨਾਮ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ। ਸ਼ਿਵ ਨਾਮ ਕਹਿ ਸ਼ਿਵ ਸਕਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ। ਸ਼ਿਵ ਦਾ ਅਰਥ ਹੁੰਦਾ ਕਲਿਆਣ ਸਰੂਪ ਪਰਮਾਤਮਾ, ਪਰ ਇੱਕ ਦੇਵਤੇ ਦਾ ਨਾਮ ਹੀ ਸ਼ਿਵ ਹੈ। ਕਲਗੀਆਂ ਵਾਲੇ ਕਹਿੰਦੇ ਕਈ ਲੋਕ ਭੋਲੇ ਪਾਲੇ, ਮਹਾਦੇਵ ਕੋ ਕਹਿ ਸਦਾ ਸ਼ਿਵ, ਸ਼ਿਵ ਜੀ ਭੋਲ, ਇਹਨੂੰ ਮਹਾਦੇਵ ਨੂੰ ਉਹ ਸ਼ਿਵ ਬਣਾਈ ਜਾਂਦੇ, ਨਹੀਂ ਉਹ ਖੋਰ ਹੈ, ਇਹ ਜਰੂਰ ਚੇਤਾ ਰੱਖਣਾ। ਕਈ ਵਾਰ ਐਵੇਂ ਮਨ ਭੁਲੇਖੇ ਪਾਉਂਦਾ। ਤੋ ਗੁਰੂ ਅਰਜਨ ਸਾਹਿਬ ਦਾ ਬਚਨ ਹੈ, ਕਹਿਣ ਲੱਗੇ ਭਾਈ ਸਿੱਖੋ, ਜੇਕਰ ਪਰਮਾਤਮਾ ਦਾ ਆਦ ਅੰਤ ਕੋਈ ਖੁੰਦਾ, ਕਿੱਥੋਂ ਰੱਬ ਸ਼ੁਰੂ ਹੋਇਆ ਤੇ ਕਿੱਥੇ ਮੁੱਕਦਾ ਏ, ਤਾਂ ਜਰੂਰ ਧੰਨ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਉਹਨਾਂ ਬਾਰੇ ਇਹ ਬਚਨ ਗੁਰਬਾਣੀ ਵਿੱਚ ਲਿਖਦੇ, ਸਾਨੂੰ ਸਮਝਾਉਂਦੇ।
ਜਿਸ ਕਹਿ ਕਬੂ ਆਦ ਨਾ ਅੰਤ, ਕਹਿ ਬੋ ਤਿਸ ਕੋ ਬਣੇ ਬੇਅੰਤ।
ਬੇਅੰਤ ਉਹਨੂੰ ਆਖੀ ਦਾ ਏ ਜਿਸ ਰੱਬ ਦਾ ਨਾਂ ਤੇ ਆਦ ਦਾ ਪਤਾ ਹੋਵੇ ਤੇ ਨਾ ਅੰਤ ਦਾ ਪਤਾ ਹੋਵੇ, ਉਹਨੂੰ ਬੇਅੰਤ ਆਖੀ ਦਾ। ਬੇਅੰਤ ਦਾ ਮਤਲਬ ਜਿਹਦੇ ਬਾਰੇ ਨਹੀਂ ਆਖਿਆ ਜਾ ਸਕਦਾ, ਉਹਦਾ ਕੋਈ ਨਾ ਕਿਸੇ ਅੰਤ ਪਾਇਆ, ਨਾ ਕਦੇ ਕੋਈ ਪਾ ਸਕੇਗਾ।
ਜੈਸੇ ਵੇਦ ਨਾਰਾਇਣ ਸਵਾਸ, ਵਰਨਨ ਕਰਿਓ ਬ੍ਰਹਮ ਕੁਛ ਤਾਸ।
ਲੱਗੇ ਜਿਵੇਂ ਕਿ ਵੇਦਾਂ ਅੰਦਰ ਵੀ ਜਾਂ ਵੱਖਰੇ ਬੜੇ ਬੜੇ ਵੱਡੇ ਦੇਵਤਿਆਂ ਨੇ ਕੁਝ ਕੁ ਜੋ ਰੱਬ ਨੂੰ ਬਿਆਨ ਕੀਤਾ ਹੈ।
ਮਧੂਸੂਦਨ ਸੋ ਬ੍ਰਹਮ ਸਰੂਪ, ਭਇਓ ਨਿਗੁਣ ਤੇ ਸਗੁਣ ਅਨੂਪ।
ਜਿੰਨੇ ਵੀ ਗੁਣ ਗਾਏ ਜਾਂਦੇ ਉਹ ਜਿਹੜਾ ਨਿਰਗੁਣ ਰੱਬ ਜਦੋਂ ਸਰਗੁਣ ਵਿੱਚ ਆ ਕੇ ਵਰਤਦਾ ਹੈ, ਥੋੜਾ ਜਿਹਾ ਔਖਾ ਹੈ, ਤੁਸੀਂ ਸਿਆਣੇ ਸਰੋਤੇ ਹੋ, ਜਰੂਰ ਇਹਨੂੰ ਵਿਚਾਰ ਆ ਜੇ, ਵਰਤ ਪਰਮਾਤਮਾ ਹੀ ਰਿਹਾ ਹੁਣ ਆਪਣੇ ਸਾਰਿਆਂ ਵਿੱਚ ਵੀ, ਦੇਵਤਿਆਂ ਵਿੱਚ ਵੀ, ਪੀਰ ਪੈਗੰਬਰਾਂ ਵਿੱਚ ਵੀ, ਪਰ ਕਿੰਨਾ ਕਿੰਨਾ ਵਰਤਦਾ ਹੈ, ਕਿੰਨੀ ਕਿੰਨੀ ਤਾਕਤ, ਉਹਦੀ ਮਾਤਰਾ ਦਾ ਫਰਕ। ਸਤਿਗੁਰਾਂ ਵਿੱਚੋਂ ਪਰਮਾਤਮਾ ਦੀ ਤਾਕਤ ਪੂਰੀ ਵਰਤ ਰਹੀ ਹੈ। ਸਤਸੰਗਿਓ, ਉਹਨਾਂ ਦੀ ਪਰ ਥੱਲੇ ਜਦੋਂ ਆ ਜੀਦਾ ਹੈ ਉਦੋਂ ਘੱਟ ਵਰਤ ਰਹੀ, ਵਰਤ ਆਪ ਹੀ ਪਰਮਾਤਮਾ ਰਿਹਾ ਹੈ ਵੱਖਰੇ ਵੱਖਰੇ ਰੂਪਾਂ ਦੇ ਅੰਦਰ। ਪਰ ਮੈਂ ਬੇਨਤੀ ਕਰਨ ਲੱਗਾ ਸੀ, ਜਦੋਂ ਸਰਗੁਣ ਰੂਪ ਦੇ ਅੰਦਰ ਜੋ ਪਰਮਾਤਮਾ ਕਰਦਾ ਏ ਉਹਦੇ ਗੁਣ ਬਿਆਨ ਕੀਤੇ ਜਾਂਦੇ। ਜਾਪ ਸਾਹਿਬ ਅੰਦਰ ਲਗਭਗ 800 ਨਾਂ ਰੱਖੇ ਮੇਰੇ ਰੱਬ ਦੇ ਕਲਕੀਆਂ ਵਾਲੇ ਨੇ, ਉਹ ਸਰਗੁਣ ਨਾਮ ਨੇ, ਕਰਮ ਨਾਮ ਨੇ, ਉਸ ਦੀਆਂ ਬਖਸ਼ਾਂ ਉਹਦੇ ਗੁਣ ਬਾਹਰੋਂ ਵੇਖ ਕੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ।
ਤਿਨੋ ਵੇਦ ਮੈਂ ਕਿਓ ਬੇਅੰਤ, ਹੁਤੀ ਜੋ ਕਹਿਤੇ ਆਦ ਅਰ ਅੰਤ।
ਜੇ ਉਹਦਾ ਆਦ ਅੰਤ ਹੁੰਦਾ ਤੇ ਵੇਦ ਜਰੂਰ ਕਹਿੰਦੇ, ਸੋ ਉਹਦਾ ਆਦ ਅੰਤ ਨਹੀਂ, ਉਹਨੂੰ ਤਾਂ ਬੇਅੰਤ ਕਿਹਾ ਗਿਆ ਹੈ।
ਕਹਿਣ ਬੇਅੰਤ ਅੰਤ ਇਹ ਜਾਣੋ, ਅਪਰ ਨ ਸੰਸੈ ਕੈਸੇ ਆਨੋ।
ਕਹਿਣ ਲੱਗੇ ਤੁਸੀਂ ਨਾ ਮਨ ਅੰਦਰ ਐਖੋ ਜਾ ਸੰਸਾ ਨਾ ਕਰਿਆ ਜੇ, ਤੇ ਨਾ ਕਦੇ ਕਰਨਾ ਬਣਦਾ, ਉਹਨੂੰ ਬਸ ਬੇਅੰਤ ਕਹਿਣਾ ਕੀ ਆਪਣਾ ਅੰਤ ਹੈ, ਆਪਣੀ ਪਹੁੰਚ ਇਸ ਤੋਂ ਜਦੋਂ ਕਹਾਂਗੇ ਨਾ ਬੇਅੰਤ, ਤੂੰ ਬੇਅੰਤ ਹੈ, ਇਹ ਚੀਜ਼ ਤੁਹਾਡੇ ਅੰਦਰ ਨੂੰ ਖੁੱਲਾ ਕਰੇਗੀ, ਉਹਦੀ ਮੇਹਰ ਲੈਣ ਲਈ ਵੱਡੀ ਸੁਰਤੀ ਖੁੱਲ ਜਾਏਗੀ। ਕਹਿਣ ਲੱਗੇ ਉਹ ਛੱਡੋ, ਉਹਨੂੰ ਬੇਅੰਤ ਆਖੋ, ਜੇ ਮੇਰੇ ਸਾਹਿਬ ਕਹਿੰਦੇ ਨੇ ਨਾ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ। ਕਿਧਰੇ ਕਹਿੰਦੇ ਤੂੰ ਬੇਅੰਤ ਹੋ ਵਿਰਲਾ ਜਾਣੈ, ਗੁਰ ਪ੍ਰਸਾਦ ਕੋ ਸ਼ਬਦ ਪਛਾਣ। ਕਹਿੰਦੇ ਉਹ ਬੇਅੰਤ ਇਸ ਗੱਲ ਦਾ ਵਿਰਲਿਆਂ ਨੂੰ ਪਤਾ ਲੱਗਦਾ ਏ। ਕਿਵੇਂ ਲੱਗਦਾ ਹੈ ਜੀ? ਗੁਰਪ੍ਰਸਾਦ ਨਾਲ। ਗੁਰਪ੍ਰਸਾਦ ਕਿਵੇਂ ਵਰਤਦਾ ਹੈ ਜੀ? ਸ਼ਬਦ ਦੇ ਰਾਹੀਂ। ਸ਼ਬਦ ਕਿਵੇਂ? ਜਦੋਂ ਉਹਦਾ ਜਾਪ ਕਰਦੇ ਹਾਂ। ਤੋ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਤੁਸੀਂ ਸ਼ੰਕਾ ਨਹੀਂ ਕਰਨਾ, ਬਸ ਬੇਅੰਤ ਕਹਿਣਾ ਕੀ ਉਹ ਆਪਣੇ ਲਈ ਉਹਦਾ ਅੰਤ ਕਹਿ।
ਤੁਮ ਅਬ ਬ੍ਰਹਮ ਲਖੋ ਸਭ ਮਾਏ, ਨਭ ਸੰਸਾਰੀ ਖੰਡਿਤ ਨਾਏ।
ਕਹਿਣ ਲੱਗੇ ਜਿਵੇਂ ਨਾ ਆਕਾਸ਼ ਸਾਰਿਆਂ ਦੇ ਉੱਪਰ ਤੁਸੀਂ ਵੇਖਦੇ ਹੋ ਨਾ, ਇਸੇ ਤਰ੍ਹਾਂ ਅਕਾਲ ਪੁਰਖ ਸਾਰੀ ਸ੍ਰਿਸ਼ਟੀ ਅੰਦਰ ਰਮਿਆ ਹੈ। ਤੁਸੀਂ ਇਹ ਸਮਝ ਕੇ ਭਈ ਨਿਰੰਕਾਰ ਸਾਰਿਆਂ ਵਿੱਚ ਰਮਿਆ ਖੋਇਆ ਏ, ਫੇਰ ਇਸ ਰਾਹ ਤੇ ਤੁਰੋ।
ਸਿੱਖਣ ਸੋ ਅਬ ਪਾਉ ਕਰੀ ਜੈ, ਵਾਹੇ ਗੁਰੂ ਮੁਖ ਨਾਮ ਜਪੀ ਜੈ।
ਦੋ ਕੰਮ ਕਰਨੇ ਹੁੰਦੇ ਨੇ ਗੁਰੂ ਕੇ ਪਿਆਰਿਓ, ਆਪਾਂ ਨੇ ਇਹਦੇ ਚੋ ਬਾਕੀ ਸਾਰੀ ਸੋਝੀ ਪੈ ਜਾਏਗੀ, ਸਮਝ ਪੈ ਜਾਏਗੀ ਬੇਅੰਤ ਕਿਵੇਂ ਵੇ, ਆਦ ਅੰਤ ਕਿਉਂ ਨਹੀਂ ਖੈ, ਮਹਾਰਾਜ ਨੇ ਉਹ ਕਿਉਂ ਕਿਹਾ, ਆ ਕਿਉਂ। ਕਹਿੰਦੇ ਇੱਕ ਤਾਂ ਗੁਰੂ ਕਿਹਾ ਸਿੱਖਾਂ ਨੂੰ ਪਿਆਰ ਕਰੋ, ਤੇ ਦੂਸਰਾ ਮੂੰਹ ਤੋਂ ਵਾਹਿਗੁਰੂ ਦਾ ਜਾਪ ਕਰੋ ਤੇ ਆਖੋ ਜੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜੀਓ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਸਾਹਿਬ ਕਹਿੰਦੇ ਸਿੱਖਾਂ ਨਾਲ ਪਿਆਰ ਕਰੋ, ਮਤਲਬ ਸੰਗਤ ਨਾਲ, ਤੇ ਦੂਸਰਾ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰੋ।
ਕੈਸੋ ਦਰੋ ਨਹੀਂ ਮਨ ਠਾਨੋ, ਇਕ ਬ੍ਰਹਮ ਕੋ ਰੂਪ ਪਛਾਨੋ।
ਇਹਦੇ ਤੀਸਰਾ ਚੇਤਾ ਰੱਖਣਾ, ਕਦੇ ਕਿਸੇ ਨਾਲ ਧੋਖਾ ਨਾ ਕਰਨਾ, ਇਹ ਸਮਝਣਾ ਸਾਰਿਆਂ ਵਿੱਚ ਇੱਕੋ ਬ੍ਰਹਮ ਅਕਾਲ ਪੁਰਖ ਵਰਤ ਰਿਹਾ ਹੈ।
ਇਸ ਤੇ ਹੋਏ ਤੁਮਰੋ ਕਲਿਆਣ, ਜਨਮ ਮਰਨ ਕਾ ਬੰਧਨ ਹਾਨ।
ਇਹਦੇ ਨਾਲ ਤੁਹਾਡਾ ਕਲਿਆਣ ਹੋਏਗਾ ਤੇ ਜਨਮ ਮਰਨ ਤੇ ਬੰਧਨ ਕੱਟੇ ਜਾਣਗੇ।
ਸ਼੍ਰੀ ਗੁਰ ਤੇ ਸੁਣ ਕੇ ਉਪਦੇਸ਼, ਲਾਗੇ ਸਿਮਰਨ ਨਾਮ ਹਮੇਸ਼।
ਮਹਾਰਾਜ ਤੋਂ ਉਪਦੇਸ਼ ਸੁਣਦਿਆਂ ਸਾਰ ਇਹਨਾਂ ਪੰਜਾਂ ਨੇ ਸਿਮਰਨ ਕਰਨਾ ਹਮੇਸ਼ਾ ਲਈ ਸ਼ੁਰੂ ਕਰ ਦਿੱਤਾ।
ਸੇਵਤ ਰਹੇ ਗੁਰੂ ਭਗਵੰਤ, ਪ੍ਰਾਪਤ ਪਯੋ ਪਰਮ ਪਦ ਅੰਤ।
ਲੱਗੇ ਜਦੋਂ ਇਹ ਤੁਰ ਪਏ ਨਾ ਗੁਰੂ ਕੇ ਪਿਆਰ, ਇਹਨਾਂ ਨੂੰ ਫਿਰ ਪਰਮ ਪਦ ਵੀ ਮਿਲੀ। ਮੈਂ ਕੁਝ ਕਹਿਣਾ ਚਾਹੁੰਦਾ ਇੱਥੇ ਬਸ ਰੋਕ ਕੇ, ਜਿਸ ਕਰਕੇ ਪ੍ਰਸੰਗ ਦੇ ਤੁਹਾਨੂੰ ਦਰਸ਼ਨ ਕਰਾਏ ਨੇ ਮਹਾਰਾਜ ਜੀ ਦੀ ਕਿਰਪਾ ਦੇ ਨਾਲ। ਸਤਸੰਗਿਓ, ਜਿਹੜੀ ਇੱਥੇ ਬਖਸ਼ਿਸ਼ ਏ ਨਾ, ਸਾਨੂੰ ਹੁਕਮ ਖੁੰਦਾ ਉਹਦੇ ਅੰਤ ਵੱਲ ਨਾ ਤੁਰੋ, ਜੋ ਕਿਹਾ ਏ ਉਸ ਨੂੰ ਘੁਮਾਓ। ਗੁਰਬਾਣੀ ਨੂੰ ਕਦੇ ਵੀ ਦਿਮਾਗ ਨਾਲ ਸਮਝਿਆ ਨਹੀਂ ਜਾ ਸਕਦਾ। ਪਰਮਾਤਮਾ ਦੇ ਘਰ ਦੀ ਕੋਈ ਦਾਤ ਦਿਮਾਗੀ ਤਲ ਦਾ ਵਿਸ਼ਾ ਨਹੀਂ। ਪਿਆਰਿਓ, ਜੇ ਕਿਸੇ ਨੇ ਗੁਰਬਾਣੀ ਨੂੰ ਸਮਝਣਾ ਹੈ, ਰੁਖਾਨੀਅਤ ਦੀ ਦੁਨੀਆਂ ਦੀ ਕੋਈ ਸਮਝ ਪਾਣੀ ਹੈ, ਤੇ ਉਹਨੂੰ ਖੁਦ ਸਿਮਰਨ ਕਰਕੇ ਅੰਦਰ ਉਤਰਨਾ ਪਵੇਗਾ। ਬਾਹਰੋਂ ਖਲੋ ਕੇ ਨਹੀਂ, ਇਹਦਾ ਕੋਈ ਹੋਰ ਤਰੀਕਾ ਹੀ ਨਹੀਂ। ਜੇ ਗੁਰੂ ਕੇ ਪਿਆਰਿਓ, ਜਿਹਨੇ ਬਾਹਰ ਖਲੋ ਕੇ ਗੁਰਬਾਣੀ ਦੇ ਅਰਥ ਕਰਨੇ ਚਾਹੇ ਜਾਂ ਕੋਈ ਸਮਝਣਾ ਸਮਝਾਉਣਾ ਚਾਹਿਆ, ਹਮੇਸ਼ਾ ਉਹ ਭੁਲੇਖੇ ਵਿੱਚ ਰਿਹਾ ਜੇ, ਆਪ ਵੀ ਕਨਫਿਊਜ਼ ਹੋਇਆ, ਲੋਕਾਂ ਨੂੰ ਵੀ ਉਸਨੇ ਗੁੰਮਰਾਹ ਕੀਤਾ ਹੈ। ਇਹ ਰਸਤਾ ਤੁਰ ਅੰਦਰ ਕਿਹਾ ਸੀ ਗੁਰੂ ਅਰਜਨ ਪਿਤਾ ਮਹਾਰਾਜ, ਤੁਸਾਂ ਨੇ ਵੱਡਾ ਪਾਰ ਉਪਕਾਰ ਕੀਤਾ ਏ, ਭਈ ਸਾਨੂੰ ਤੁਰ ਕੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਅੰਦਰ ਬਖਸ਼ ਦਿੱਤੀ, ਹੁਣ ਕਿਹੜਾ ਚੰਗਾ ਹੋਵੇ। ਇਹ ਤੁਸੀਂ ਨਾ ਗੁਰਬਾਣੀ ਦੀ ਵਿਆਖਿਆ ਵੀ ਕਰ ਦਿਓ, ਇਹ ਗ੍ਰੰਥ ਛਪ ਜਾਏਗਾ, ਅੱਗੋਂ ਅਰਥ ਕਰਨੇ ਸੌਖੇ ਹੋ ਜਾਣਗੇ, ਨਹੀਂ ਤੇ ਲੋਕੀ ਵੱਖੋ ਵੱਖਰੇ ਅਰਥ ਕਰਨਗੇ। ਇੱਕ ਹਰਿਮੰਦਰ ਸਾਹਿਬ ਬਣਾ ਦਿੱਤਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਤਿਆਰ ਹੋ ਗਏ। ਹੁਣ ਇਹਦੀ ਅਰਥਾਂ ਦਾ ਵੀ ਗ੍ਰੰਥ ਲਿਖ ਦਿਓ। ਸਾਹਿਬ ਕਹਿਣ ਲੱਗੇ ਬੋਲਿਓ ਅਜੇ ਸਮਝੇ ਨਹੀਂ ਸਿੱਖੀ ਨੂੰ, ਗ੍ਰੰਥ ਲਿਖੇ ਜਾ ਰਹੇ ਨੇ, ਬੜੇ ਗ੍ਰੰਥ ਲਿਖ ਦਿੱਤੇ, ਹਜ਼ਾਰਾਂ ਲੱਖਾਂ ਲਿਖੇ ਗਏ, ਮਹਾਰਾਜ ਸਮਝ ਨਹੀਂ ਆਈ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਲਿਖਣੇ ਸ਼ੁਰੂ ਕਰ ਦਿੱਤੇ ਸਨ, ਤੁਹਾਨੂੰ ਪਤਾ ਨਹੀਂ ਬਹੁਤ ਲਿਖੇ ਖਨ, ਦਾਤਾ ਸਮਝ ਨਹੀਂ ਆਈ। ਹਜ਼ੂਰ ਕਹਿੰਦੇ ਗੁਰਬਾਣੀ ਦੇ ਅਰਥ ਕਿਤਾਬਾਂ ਵਿੱਚ ਨਹੀਂ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਰਥ ਦਿਮਾਗਾਂ ਵਿੱਚ ਨਹੀਂ, ਜਿਹੜਾ ਬਚਨ ਕਮਾਉਂਦਾ ਉਹਦੇ ਹਿਰਦੇ ਵਿੱਚ ਅਰਥ ਲਿਖੇ ਜਾਂਦੇ ਨੇ। ਜਿਹਨਾਂ ਨੇ ਕਮਾਈਆਂ ਕੀਤੀਆਂ ਉਹਨਾਂ ਦੇ ਹਿਰਦੇ ਚੋਂ ਗੁਣ ਉਹ ਪ੍ਰਗਟ ਹੋਏ। ਸਤਸੰਗਿਓ ਇਹ ਵਿਸ਼ਾਖ ਹੈ ਅੰਦਰ ਕਮਾਈ ਕਰਨ ਦਾ, ਉਹਦੇ ਤੋਂ ਬਗੈਰ ਕਹਾਣੀ ਨਹੀਂ ਬਣਦੀ। ਜਿਹੜੇ ਭੇਦ ਖੁੱਲਣੇ ਨੇ ਨਾ ਉਹ ਅੰਦਰ ਜਾ ਕੇ ਹੀ ਪਤਾ ਲੱਗਣਾ ਮਹਾਰਾਜ ਜੀ ਕੀ ਕਹਿ ਰਹੇ ਹਨ ਤੇ ਉਹਦੇ ਵਿੱਚ ਕਿਹੜੇ ਕਿਹੜੇ ਰਤਨ ਲੁਕੇ ਖੋਏ ਨੇ। ਜਿਹਨੇ ਬਚਨ ਕਮਾਇਆ, ਭਾਈ ਵੀਰ ਸਿੰਘ ਅਰਥ ਕਰਨ ਲੱਗ ਪਏ, ਅਰਥ ਕਰਦੇ ਕਰਦੇ ਬਿਮਾਰ ਹੋ ਗਏ, ਹੋ ਵੀ ਜ਼ਿਆਦੇ ਗਏ। ਡਾਕਟਰ ਕਹਿੰਦੇ ਕੁਝ ਨਹੀਂ ਕਰਨਾ, ਆਰਾਮ ਕਰੋ, ਸੰਗਤ ਪਤਾ ਲੈਣ ਆਵੇ। ਪਰ ਉਹ ਪਤਾ ਲੈਣ ਵਾਲੇ ਵੀ ਤੰਗ ਕਰ ਮਾਰਿਆ, ਸੇਵਾਦਾਰ ਨੂੰ ਬਿਠਾ ਦਿੱਤਾ ਬਾਹਰੋਂ, ਰਜਿਸਟਰ ਲਾ ਲਓ, ਜਿਹੜੇ ਆਉਣ ਉਹਨਾਂ ਦਾ ਨਾਂ ਲਿਖਿਆ ਮੈਨੂੰ ਦੱਸ ਦਿਆ ਕਰੋ, ਮੇਰੀ ਫਤਿਹ ਬੁਲਾ ਦਿਆ ਕਰੋ, ਆਰਾਮ ਨਹੀਂ ਮਿਲਣਾ। ਰਾਮਪੁਰ ਖੇੜੇ ਵਾਲੇ ਮਹਾਂਪੁਰਖ ਆ ਗਏ। ਜਦੋਂ ਉਹ ਆਏ ਗੁਰੂ ਕੇ ਪਿਆਰਿਓ, ਉਹਨਾਂ ਨੂੰ ਵੀ ਸੇਵਾਦਾਰ ਨੇ ਰੋਕਿਆ, ਉਹਨਾਂ ਬਾਹਰ ਚੌਪੀ ਸਾਹਿਬ ਦਾ ਪਾਠ ਕੀਤਾ, ਅਰਦਾਸ ਕੀਤੀ ਤੇ ਜਦੋਂ ਤੁਰ ਪਏ ਨਾਂ ਲਿਖਾ ਕੇ, ਅੰਦਰੋਂ ਭਾਈ ਵੀਰ ਸਿੰਘ ਖੁਰਾ ਨੇ ਸੁਣਿਆ ਕੱਲਿਆ ਜਿਹੜੇ ਬਾਹਰ ਮਹਾਂਪੁਰਖ ਆਏ ਉਹਨਾਂ ਨੂੰ ਅੰਦਰ ਬੁਲਾਓ। ਬੁਲਾਇਆ, ਨਮਸਕਾਰ ਕੀਤੇ, ਜੀ ਆਏ ਵੀ ਤੇ ਮਿਲ ਕੇ ਵੀ ਨਹੀਂ ਚੱਲੇ। ਕਹਿਣ ਲੱਗੇ ਸੇਵਾਦਾਰਾਂ ਦਾ ਹੁਕਮ ਸੀ, ਅਰਦਾਸ ਕਰਕੇ ਮੁੜ ਚੱਲੇ ਸਾਂ। ਅੱਛਾ ਨਹੀਂ, ਪਰ ਦੱਸੋ ਤੁਹਾਨੂੰ ਤਕਲੀਫ ਕੀ ਭਾਈ ਵੀਰ ਸਿੰਘ ਜੀ? ਮਹਾਂਪੁਰਖ ਪੁੱਛਦੇ ਨੇ ਤਕਲੀਫ ਕੀ ਸਮਝਣਾ ਗੁਰੂ ਕੇ ਪਿਆਰਿਓ। ਕਹਿਣ ਲੱਗੇ ਜੀ ਸਰੀਰ ਨੂੰ ਕੋਈ ਦੁੱਖ ਤਕਲੀਫ ਨਹੀਂ, ਖੈ ਕੋਈ ਮੁਸ਼ਕਲ ਨਹੀਂ ਏ। ਕਹਿੰਦੇ ਮਹਾਰਾਜ ਨੇ ਹੁਕਮ ਲਾ ਦਿੱਤਾ ਵੀਰ ਸਿਆਂ, ਗੁਰਬਾਣੀ ਦੇ ਅਰਥਕਾਰ ਅਰਥ ਕਰਨ ਬੈਠਦਾ, ਸੁਰਤ ਜੋੜਦਾ ਵਾ, ਲਿਖਣ ਲੱਗਦਾ ਵਾ ਤੇ ਸੁਰਤੀ ਮਹਾਰਾਜ ਹੋਰ ਉੱਚੀ ਲੈ ਜਾਂਦੇ ਖਣ, ਅਰਥ ਇਹ ਨਹੀਂ ਹੋ ਆ ਨੇ, ਉੱਥੇ ਕੁਝ ਲਿਖਣ ਲੱਗਦਾ ਵਾ, ਮਹਾਰਾਜ ਹੋਰ ਪ੍ਰਕਾਸ਼ ਕਰਕੇ ਦਿਖਾ ਦਿੰਦੇ ਖਣ, ਕੁਝ ਹੋਰ ਫਿਰ ਰੁਕ ਜਾਣਾ ਵਾ। ਸੁਰਤੀ ਉਹਨਾਂ ਦੇ ਮਗਰ ਜਾ ਕੇ ਗੜੂੰਦ ਖੈ ਇੰਨੀ ਖੋ ਗਈ, ਸਰੀਰ ਵਿੱਚ ਹੁਣ ਸੱਤਿਆ ਨਹੀਂ ਰਹਿ ਗਈ ਕੁਛ ਕਰਨ ਦੇ। ਪਿਆਰਿਓ ਕੇਵਲ ਭਾਈ ਵੀਰ ਸਿੰਘ ਨੂੰ ਨਹੀਂ, ਅੱਜ ਵੀ ਜਦੋਂ ਉਹਦੇ ਰਾਹ ਤੇ ਤੁਰਾਂਗੇ, ਜਿਉਂ ਜਿਉਂ ਗੁਰਬਾਣੀ ਕੋਈ ਪੜਦਾ ਏ, ਅੱਜ ਅਰਥ ਖੋਰ ਨੇ, ਅਰਥ ਦਾ ਮਤਲਬ ਇਹ ਨਹੀਂ ਪਤਾ ਲੱਗ ਗਿਆ ਵੀ ਗੁਰ ਦੇ ਅਰਥ ਨੇ ਤੇ ਗੱਗਾ ਹਨੇਰਾ ਤੇ ਰੂਹ ਦਾ ਅਰਥ ਪ੍ਰਕਾਸ਼ ਤੇ ਬਾਹਰੀ ਅਰਥ ਨੇ ਨਾ ਜਿਹੜੇ ਮੇਰੇ ਵਰਗੇ ਕਰਦੇ, ਜਾਂ ਇਹਨਾਂ ਨੂੰ ਸਮਝਣ ਲਈ ਬਾਹਰੋਂ ਵਿਦਵਾਨ ਲੋਕਾਂ ਦਾ ਭਲਾ ਹੋਵੇ, ਜਿਨ੍ਹਾਂ ਨੇ ਸਟੀਕ ਕੀਤੇ ਖਨ, ਉਹਨਾਂ ਦੇ ਚਰਨਾਂ ਦੀ ਤੋੜ ਹਮੇਸ਼ਾ ਮੰਗੀਏ। ਗੱਲ ਕਰ ਰਿਹਾ ਵਾ ਉਹ ਇਸ਼ਾਰੇ ਨੇ, ਮੀਲ ਪੱਥਰ ਨੇ ਕੇਵਲ ਬਾਹਰੋਂ ਪ੍ਰਕਾਸ਼। ਅਰਥ ਕਿਹਨੂੰ ਕਹਿੰਦੇ ਨੇ ਗੁਰਬਾਣੀ ਦੇ? ਗੋ ਤੇ ਰੂਹ ਮੰਨ ਲਓ ਇੱਕ, ਹਨੇਰਾ ਏ, ਰੂਹ ਦਾ ਮਤਲਬ ਹਨੇਰੇ ਚ ਪ੍ਰਕਾਸ਼ ਕਰਨਾ। ਪਰ ਜਦੋਂ ਕਮਾਈ ਕਰਾਂਗੇ ਨਾ ਫਿਰ ਅਰਥ ਇਹ ਨਹੀਂ ਖੋਣਗੇ, ਸੱਚਮੁੱਚ ਅੰਦਰ ਦਾ ਹਨੇਰਾ ਦੂਰ ਹੋ ਕੇ ਰੱਬ ਪ੍ਰਕਾਸ਼ ਬਣ ਕੇ ਖਲੋਤਾ ਹੋਏਗਾ।
ਸਤਿ ਸ੍ਰੀ ਅਕਾਲ।
ਉਹਨੂੰ ਅਰਥ ਆਖਦੇ ਨੇ ਸਤਿਗੁਰੂ, ਜਦੋਂ ਆਖਦੇ ਨੇ ਨਾ ਵੀ ਕਮਾਈ ਕਰੋ ਦਾ ਮਤਲਬ ਆਪ ਹੁੰਦਾ ਹੈ, ਉਹ ਨਹੀਂ ਪਤਾ ਲੱਗ ਸਕਦਾ। ਹੁਣ ਮੈਂ ਇਹ ਤੇ ਕਰ ਲਾਂਗਾ, ਹਨੇਰਾ ਦੂਰ ਹੁੰਦਾ ਜਦੋਂ ਮੇਰੇ ਅੰਦਰ ਹਨੇਰਾ ਹੈ, ਕੁਛ ਵੀ ਨਹੀਂ ਖੋਇਆ। ਜਿਹਦੇ ਜਿਹਦੇ ਤੇ ਵੀ ਪਿਆਰਿਓ ਅੱਜ ਤੱਕ ਜਿੰਨੇ ਸਾਧੂ ਬਣੇ ਮਹਾਨ, ਜਿਹਨਾਂ ਨੂੰ ਤੁਸੀਂ ਅੱਜ ਕਰੋੜਾਂ ਦੀ ਤਾਦਾਦ ਵਿੱਚ ਮੰਨਦੇ ਹੋ ਵੱਡੇ, ਉਹਨਾਂ ਨੇ ਇੱਕ ਬਚਨ ਮੰਨ ਕੇ ਕਮਾਈ ਸ਼ੁਰੂ ਕੀਤੀ ਸੀ। ਇੱਕ ਦੋ ਕੇਵਲ ਨਾਮ ਲੈ ਕੇ ਬੈਠੇ ਨੇ ਪਿਆਰਿਓ। ਰਾਤ ਨੂੰ ਫੌਜ ਦੀ ਨੌਕਰੀ ਕਰਦੇ ਬਾਬਾ ਅਤਰ ਸਿੰਘ ਮਸਤਵਾਣੇ ਵਾਲੇ, ਭਾਈ ਜੋਤ ਸਿੰਘ ਬਾਣੀ ਪੜ੍ਹਦੇ ਨੇ, ਰਾਤ ਨੂੰ ਮੁਕਾ ਕੇ ਡਿਊਟੀ ਚੌਂਕਣਾ ਮਾਰ ਕੇ ਸਮਾਧੀ ਚਲੇ ਜਾਣ। ਬਾਬਾ ਅਤਰ ਸਿੰਘ ਜੀ ਵੇਖਦੇ ਰਹੇ, ਕਹਿਣ ਲੱਗੇ ਇੱਕ ਦਿਨ, ਭਾਈ ਜੋਤ ਸਿੰਘ ਜੀ ਰਾਤ ਨੂੰ ਕਿੱਥੇ ਚਲੇ ਜਾਂਦੇ ਹੋ? ਕਹਿਣ ਲੱਗੇ ਮੈਂ ਨਿਰੰਕਾਰ ਦੇ ਦੇਸ਼ ਚਲਾ ਜਾਣਾ ਵਾ, ਮੈਨੂੰ ਵੀ ਲੈ ਚੱਲੋ ਜਿਹਦੇ ਦੇਸ਼ ਵਿੱਚ ਇੰਨਾ ਆਨੰਦ ਨੀਂਦ ਨਹੀਂ ਆਉਂਦੀ ਚਿਹਰੇ ਤੇ ਲਾਲੀਆਂ ਖਨ ਜ਼ੁਬਾਨ ਤੇ ਪਿਆਰ ਖੈ ਲੈ ਚੱਲੋ ਅੱਛਾ ਆ ਜਾਇਓ ਕੱਲ ਉਹਨਾਂ ਨੇ ਸਿਮਰਨ ਦੀ ਜੁਗਤੀ ਦੱਸੀ ਤੁਰ ਪਏ ਤੇ ਪਿਆਰਿਓ ਬ੍ਰਹਮ ਗਿਆਨ ਇਹਦੀ ਪਦਵੀ ਪਾ ਲਈ ਬਾਬਾ ਈਸ਼ਰ ਸਿੰਘ ਰਾੜਸੇ ਵਾਲਿਆਂ ਦੀ ਸ਼ੁਰੂਆਤ ਸਾਧੂ ਟੀ ਐਲ ਵਾਸਵਾਨੀ ਸਕੂਲਾਂ ਚ ਜਾਂਦੇ ਸਨ ਇਸੇ ਜ਼ਿਲ੍ਹੇ ਤੋਂ ਸੀ ਨਾ ਪਟਿਆਲੇ ਜ਼ਿਲ੍ਹੇ ਤੋਂ ਆਈ ਜਦੋਂ ਉਹਨਾਂ ਨੇ ਕਿਹਾ ਸੀ ਇੱਕ ਜਪਜੀ ਦਾ ਪਾਠ ਕਰਿਆ ਜੇ ਜਦੋਂ ਪਾਠ ਸ਼ੁਰੂ ਕੀਤਾ ਪਾਠ ਅੰਦਰ ਵਸਿਆ ਪਾਠ ਕੁਝ ਹੋਰ ਬਣਦਾ ਜਾਵੇ ਹੋਰ ਕੀ ਉਹਦੀ ਮਿਹਰ ਪ੍ਰਕਾਸ਼ ਅੱਜ ਖੋਰ ਕੱਲ ਖੋਰ ਪਿੱਛੇ ਕਿੱਥੇ ਮੁੜਨਾ ਸੀ ਉਹਨਾਂ ਚਿਰ ਮੁੜੇ ਨੀ ਜਿੰਨਾ ਚਿਰ ਸਤਿਗੁਰਾਂ ਨੇ ਆਪਣੇ ਅੰਦਰ ਅਭੇਦ ਨਹੀਂ ਕਰ ਲਿਆ ਜੋ ਆਪਾਂ ਸੁਣਦੇ ਹਾਂ ਜਿਹਨੇ ਮੰਨ ਲਿਆ ਪਿਆਰਿਓ ਤੁਰਨ ਵਾਸਤੇ ਇੱਕ ਦੋ ਬੱਚੇ ਨਹੀਂ ਖੁੰਦੇ ਨੇ ਕਾਫੀ ਬਾਕੀ ਤੇ ਕਰਾਂਗੇ ਜਿਉਂ ਜੋ ਕਰਾਂਗੇ ਉਹ ਭਾਗ ਲੱਗਣਗੇ ਫਿਰ ਆਖਾਂਗੇ ਨਾ ਜਦੋਂ ਦੀ ਮਿਹਰ ਖੁੰਦੀ ਚੋਕਾ ਪਰਦਾ ਪਹਿਲਾਂ ਤੁਸੀਂ ਨਾ ਰੱਬ ਖਾਏ ਜੀ ਕਿੱਥੇ ਕੁ ਵੱਸਦਾ ਹੈ ਆ ਜਾਓ ਤੁਸੀਂ ਪਤਾ ਨੀ ਕਿਉਂ ਨਹੀਂ ਆਉਂਦੇ ਹੁਣ ਉਹੀ ਬੰਦਾ ਏ ਪਹਿਲਾਂ ਕਹਿੰਦਾ ਪੀ ਰੱਬ ਆਵੇ ਬਹੁਤ ਕੁਝ ਤੁਹਾਡਾ ਜੀ ਕਰਦਾ ਪਰ ਸਮਾਂ ਨਹੀਂ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਰੱਬ ਨੂੰ ਬੇਅੰਤ ਤੇ ਉਦੋਂ ਵੀ ਕਹਿੰਦੇ ਅੱਜ ਵੀ ਪਰ ਇਹ ਕਹਿ ਕੇ ਜਿਹੜੇ ਵਿੱਚ ਵਿਚੋਲੇ ਸਨ ਕਹਿੰਦੇ ਉਹਨੂੰ ਨਹੀਂ ਮਿਲਿਆ ਜਾ ਸਕਦਾ ਤੇ ਜਦੋਂ ਕੋਈ ਮੁਸੀਬਤ ਆਉਣੀ ਤੇ ਲੋਕ ਉਡੀਕਦੇ ਸਨ ਕੋਈ ਦੈਵੀ ਸ਼ਕਤੀ ਆਏਗੀ ਸਾਡੀ ਮਦਦ ਕਰੇਗੀ ਗੁਰੂ ਨਾਨਕ ਸਾਹਿਬ ਨੇ ਸਾਰੇ ਭਰਮ ਤੋੜ ਦਿੱਤੇ ਕਹਿੰਦੇ ਰੱਬ ਨੇ ਆਉਣਾ ਨਹੀਂ ਰੱਬ ਆਇਆ ਹੋਇਆ ਏ ਬੈਕੁੰਠ ਵਿੱਚ ਜਾਣਾ ਨਹੀਂ ਬੈਕੁੰਠ ਬਣਾ ਦਿੱਤਾ ਤੁਸੀਂ ਜਾਣਾ ਏ ਉਹਦੇ ਅੰਦਰ ਜਿਉਂਦੇ ਅੰਜੀ ਮੁਕਤੀ ਮਰ ਕੇ ਨਹੀਂ ਮਿਲਣੀ ਆਓ ਸਾਡੇ ਕੋਲ ਤੇ ਤੁਹਾਨੂੰ ਮੁਕਤੀ ਦਿਵਾਈਏ ਮਰ ਕੇ ਨਹੀਂ ਘਰ ਛੱਡ ਕੇ ਨਹੀਂ ਕੰਮ ਛੱਡ ਕੇ ਨਹੀਂ ਕੇਵਲ ਬਚਨ ਕਮਾ ਕੇ ਉਹ ਕਹਿੰਦੇ ਰੱਬ ਨੂੰ ਮਿਲਿਆ ਨਹੀਂ ਜਾ ਸਕਦਾ ਤੇ ਮੇਰੇ ਸਾਹਿਬ ਕੀ ਕਹਿੰਦੇ ਨੇ
ਹਮ ਕਰ ਸਾਜਨ ਆਏ
ਸਾਚੇ ਮੇਲ ਮਿਲਾਏ
ਸਾਚੇ ਮੇਲ ਮਿਲਾਏ
ਉਹ ਕਹਿੰਦੇ ਬੈਕੁੰਠ ਵਿੱਚ ਕੋਈ ਜਾਏਗਾ ਸਾਹਿਬ ਕਹਿੰਦੇ ਨਹੀਂ ਲੋੜ ਤੁਹਾਨੂੰ ਉਡੀਕਣ ਦੀ ਤਾਂ ਬੈਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸ਼ਰਦਾ ਲਾਹੇ ਆ ਕਹਿੰਦੇ ਕਹੋ ਕਬੀਰ ਇਹ ਕਹੀਏ ਕਾਖੇ ਸਾਧ ਸੰਗਤ ਬੈਕੁੰਠੇ ਆਖੇ ਜਿੱਥੇ ਆ ਬੈਠੇ ਹੋ ਬੈਕੁੰਠ ਧਾਮ ਖੈ ਇਹ ਗੁਰੂ ਨਾਨਕ ਸਾਹਿਬ ਦੇ ਕਰਦੀਆਂ ਵਡਿਆਈਆਂ ਨੇ ਗੁਰੂ ਕੇ ਪਿਆਰਿਓ ਸਤਿਗੁਰੂ ਜੀ ਮਿਹਰਾਂ ਕਰਨ ਅਸੀਂ ਉਹਨਾਂ ਵਡਿਆਈਆਂ ਨੂੰ ਮੰਨ ਕੇ ਮਾਣੀਏ ਤੇ ਸਤਿਗੁਰੂ ਜੀ ਦਾ ਸ਼ੁਕਰ ਅਦਾ ਕਰੀਏ ਦਾਤੇ ਦਾ ਸ਼ੁਕਰ ਮਹਾਰਾਜ ਜੀ ਦੇ ਅਜੇ ਭਾਈ ਪ੍ਰਤਪਾਲ ਸਿੰਘ ਜੀ ਸਤਿਕਾਰਯੋਗ ਭਾਈ ਦਰਸ਼ਨ ਸਿੰਘ ਖੁਰਾਨ ਦਾ ਹੁਕਮ ਦੋ ਦਿਨ ਆਪ ਜੀ ਦੇ ਫਿਰ ਦੀਦਾਰ ਕਰਨ ਦਾ ਮੌਕਾ ਮਿਲਿਆ ਅਸੀਸ ਦੇਣੀ ਦਾਤੇ ਨੇ ਸਬੱਬ ਬਣਾਇਆ ਆਖਿਆ ਫਿਰ ਕਿਧਰੇ ਸਮਾਂ ਬਣੇਗਾ ਸਤਿਗੁਰੂ ਲਿਆਉਣਗੇ ਤੁਹਾਡੇ ਚਰਨਾਂ ਚ ਬੈਠ ਕੇ ਦਾਤੇ ਦੇ ਗੁਣ ਗਾਵਾਂਗੇ ਮੇਰੀਆਂ ਭੁੱਲਾਂ ਦੀ ਖਿਮਾ ਕਰਿਆ ਜੇ ਜਾਣ ਤੋਂ ਪਹਿਲਾਂ ਇੱਕ ਧੁਨ ਲਾਓ ਫਿਰ ਬੇਨਤੀ ਦਾ ਸ਼ਬਦ ਪੜ੍ਹਦੇ ਹਾਂ ਜੀ ਸਾਜਨੜਾ ਮੇਰਾ ਸਾਜਨੜਾ ਸਾਜਨੜਾ ਮੇਰਾ ਸਾਜਨੜਾ,
ਸਾਜਨੜਾ ਮੇਰਾ ਸਾਜਨੜਾ, ਸਾਜਨੜਾ ਮੇਰਾ ਸਾਜਨੜਾ,
ਨਿਕਟ ਖਲੜਾ ਮੇਰਾ ਸਾਜਨੜਾ, ਨਿਕਟ ਖਲੋੜਾ ਮੇਰਾ ਸਾਜਨੜਾ,
ਨਿਕਟ ਖਲੋੜਾ ਮੇਰਾ ਸਾਜਨੜਾ, ਨਿਕਟ ਖਲੋੜਾ ਮੇਰਾ ਸਾਜਨੜਾ।
ਮਹਾਰਾਜ ਜੀ ਦਾ ਬਚਨ ਤੇ ਗੁਰ ਕੇ ਸਿੱਖ ਮੇਰੇ ਘਰ ਪ੍ਰਭ ਪਾਏ, ਜਿਨ੍ਹਾਂ ਜਾਣਿਓ ਮੇਰਾ ਘਰ ਪ੍ਰਭ ਨਾਲ, ਜਨ ਨਾਨਕ ਕੋ ਮਤ ਹਰ ਪ੍ਰਭ ਦੀਨੀ, ਹਰ ਦੇਖ ਨਿਕਟ ਖਦੂਰ, ਨਿਖਾਲ 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 ਨਿਖਾਲ, ਰੱਬ ਨੂੰ ਨੇੜੇ ਸਮਝ ਕੇ ਕਹਿੰਦੇ ਉਹਦਾ ਨਾਮ ਜਪਿਆ ਕਰੋ, ਨਿਖਾਲ 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 ਖੁੰਦੇ ਜਾਵਾਂਗੇ ਸਤਿਗੁਰੂ ਮੇਹਰ ਕਰਨ ਜੀ।